تیرا پیو کلال گرو کر لین دین کی پیر ست پرور درب بو بخشت سندر پیر
واحگرو جی کا خالصہ واحگرو جی کی فتح ہر گن پڑیا ہر گن گنیا ہر ہر نام کتھا نت سنیا مل ست سنگت ہر گن گاوہ جگ پو جل دتر تریا جیو پرم سنمان یوگ ستکار یوگ صاحب جی دے پاون پرم پیار دے رنگ تے رنگریز ہوئی گرو خالصہ سات سنگت دینان ناتھ جگت گرو ستگر بانی پرکھ پرکھوتم بانی سیوں چت لاوے گو گربانی سنت میرا من درویا من پینا نج کریا وے گو ایسے ستگرو تن تن شری گرو گرنتھ صاحب جی مہاراج گرو دیو جی دے پوتر چرنا کملا چندیا ویلے دے دوانا چاجریاں کر کے کسرتائیاں کر کے نتا پرتی ستگران دا پاون پوتر اتحاس سربن کر کے آپ جی اپنے جیون دیا کڑیاں نو گرو لیکھے لا کے سفلا کرتے ہو میری پیری دے مالک شری گرو ہرگوبند صاحب جی مہاراج جی دی بال لیلا دی کتھا جو کچھ دن تو چل رہی ہے سربن کر رہے ہو کہ شیتلا دے روک کر کے ستگرو شری گرو ہرگوبند صاحب جی مہاراج جی دا پاون شریر پھلویا نال چھالیا نال پریا ہویا ہے ستویں دن شریر دے اتے جڑی سوجش سی جاؤ جڑے چھالے سن دانے سن وہ بیٹھے نے اور مہاراج جی نے نیتر کھولے نے بدھائیاں ہوئیاں داسیاں داساں نے آ کے بدھائیاں دتیاں اٹھویں دن ہور شریر اروگ ہویا بابا مہا دیو جی شری گرو ارجن صاحب جی مہاراج جی دے کول آئے نے آ کے گرو ہرگوبند صاحب جی مہاراج جی دی خبر سار پوچھی ہے تو ستگرو نے دسیا بابا مہا دیو جی اج کوئی پرمیشر دی گرو صاحب دی کرپا برسی ہے اج شری ہرگوبند صاحب جی نے کوئی جل پانی لنگر پرشادہ بھی چکیا بابا مہا دیو جی سن کے بڑے پرسن ہوئے خوش ہوئے کھانا پورتی کرن واسطے بابا پرتھی چند بھی آیا اندروں بڑا خوش سی کہ چنگا ہویا کہ انہاں نوں یہ روگ لگا ہے ساڈی گرتا گدی دے رستے وچ سب تو وڈی رکاوٹ شری ہرگوبند جی نے پر منہ تو میٹھا بولدا ہویا گرو ارجن صاحب کول آ کے پرتھی افسوس کردا ہے کپٹ بھریاں بولیاں بولدا ہے جانی جان ستگرو صاحب کو جان دے پر پھر بھی مہاراج جی نے نرچل تے نشکپت ہو کے جواب دیتا ہے یہ سن کے واپس آیا من چ بڑا خوش ہے کہ گرو ارجن صاحب جی دا من دکھی ہے جاپدا میری من پوندی بن آوے گی ہرگوبند صاحب جی ہن بچن نہیں لگے اٹھ دن بتیت ہو گئے نویں دن ماتا جی نے شری ہرگوبند صاحب دے شریر تے جڑے زخم سن وہ بالکل شانت ہو گئے گرم جل نال اشنان پان کروایا ہے اج رج کے شری ہرگوبند صاحب نے لنگر پرشادا بھی چکیا ہے داسیاں داساں نے آ کے ماتا جی نو بدھائیاں دتیاں ماتا جی بدھائیاں ہون ਅੱਜ ਸ੍ਰੀ ਹਰਗੋਬਿੰਦ ਸਾਹਿਬ ਜੀ ਗੁਰੂ ਅਰਜਨ ਸਾਹਿਬ ਦੇ ਕੋਲ ਵੀ ਆਏ ਨੇ ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਸ੍ਰੀ ਹਰਗੋਬਿੰਦ ਸਾਹਿਬ ਨੂੰ ਗੋਦ ਵਿੱਚ ਬਿਠਾ ਕੇ ਸ੍ਰੀ ਹਰਗੋਬਿੰਦ ਸਾਹਿਬ ਦੇ ਸੋਹਣੇ ਕਮਲ ਨੇਤਰਾਂ ਵੱਲ ਵੇਖਿਆ। ਵੇਖ ਕੇ ਸਤਿਗੁਰਾਂ ਨੇ ਸ਼ਬਦ ਉਚਾਰਨ ਕੀਤਾ, ਨੇਤਰ ਪ੍ਰਗਾਸ ਕੀਆ ਗੁਰਦੇਵ, ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਹੈ, ਸ੍ਰੀ ਹਰਗੋਬਿੰਦ ਸਾਹਿਬ ਦੇ ਨੇਤਰਾਂ ਚ ਪ੍ਰਕਾਸ਼ ਬਖਸ਼ਿਆ। ਕਿਉਂਕਿ ਪਹਿਲਾਂ ਬੜਾ ਵੱਡਾ ਭਰਮ ਸੀ ਸਾਰਿਆਂ ਦੇ ਮਨ ਚ, ਕਿਤੇ ਗੁਰੂ ਹਰਗੋਬਿੰਦ ਸਾਹਿਬ ਦੀਆਂ ਅੱਖਾਂ ਨਾ ਜਾਂਦੀਆਂ ਰਹਿਣ, ਪਰ ਗੁਰੂ ਨਾਨਕ ਸਾਹਿਬ ਦੀ ਦਇਆ ਦ੍ਰਿਸ਼ਟੀ ਹੋਈ ਆ, ਉਨ੍ਹਾਂ ਦੀ ਕਿਰਪਾ ਵਰਤੀ ਹੈ ਕਿ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਨੇਤਰਾਂ ਵਿੱਚ ਪ੍ਰਕਾਸ਼। ਸ਼ੀਤਲਾ ਤੋਂ ਸਤਿਗੁਰੂ ਜੀ ਨੇ ਆਪ ਕਿਰਪਾ ਕਰਕੇ ਰੱਖ ਲਿਆ ਹੈ ਔਰ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਦੀਰਘ ਆਯੂ ਹੋਈ ਹੈ। ਇਹਦਾ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ, ਗੁਰੂ ਨਾਨਕ ਸਾਹਿਬ ਦਾ ਸ਼ੁਕਰਾਨਾ ਕਰਦਿਆਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਸ਼ਬਦ ਉਚਾਰੇ ਨੇ। ਗੁਰੂ ਘਰ ਚ ਬੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ, ਬੜੇ ਖੁਸ਼ੀਆਂ ਦੇ ਸਮਾਗਮ ਹੋ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਸਰਵਣ ਕਰੀਏ। ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੁਇਰਾ ਪਇਓ ਕੁਲਾਹਲ ਗੁਰੂ ਘਰ ਲੈਣ ਦੇਣ ਕੀ ਪੀਰ।
ਸਤਿਗੁਰੂ ਜੀ ਦੇ ਘਰ ਚ ਬੜਾ ਕੁਲਾਹਲ, ਖੁਸ਼ੀਆਂ ਹੋਈਆਂ, ਬੜਾ ਮੰਗਲ, ਬੜਾ ਆਨੰਦ ਵਰਤਿਆ। ਜਦੋਂ ਸ੍ਰੀ ਹਰਗੋਬਿੰਦ ਸਾਹਿਬ ਜੀ ਬਿਲਕੁਲ ਅਰੋਗ ਹੋ ਗਏ, ਕਾਇਆ ਬੜੀ ਸੁੰਦਰ ਅਰੋਗ ਕੰਚਨ ਵਰਗੀ ਨਵੀਂ ਹੋ ਗਈ, ਉਸ ਵਕਤ ਗੁਰੂ ਘਰ ਚ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ। ਲੈਣ ਦੇਣ ਦੀ ਭੀੜ ਹੋਣ ਲੱਗ ਪਈ, ਕਈ ਸੰਗਤਾਂ ਭੇਟਾਵਾਂ ਲੈ ਕੇ ਆ ਰਹੀਆਂ ਨੇ, ਕਈ ਮਾਤਾ ਗੰਗਾ ਜੀ ਔਰ ਗੁਰੂ ਅਰਜਨ ਸਾਹਿਬ ਜੀ ਕੋਲੋਂ ਆ ਕੇ ਦਾਨ ਮੰਗਦੇ ਨੇ ਔਰ ਦਾਨ ਲੈ ਕੇ ਸਤਿਗੁਰਾਂ ਦੇ ਕੋਲੋਂ ਜਾਂਦੇ ਹਨ।
ਸੁਤ ਪਰਵਾਰ ਦਰਬ ਬੋ ਬਖਸ਼ਿਤ ਸੁੰਦਰ ਚੀਰ।
ਮਾਤਾ ਗੰਗਾ ਜੀ ਬਹੁਤ ਸਾਰੇ ਪੈਸੇ ਆਪਣੇ ਪੁੱਤਰ ਤੋਂ ਵਾਰ ਵਾਰ ਕੇ ਜਾਚਕਾਂ ਮੰਗਤਿਆਂ ਦੀਆਂ ਝੋਲੀਆਂ ਚ ਪਾਉਂਦੇ ਨੇ। ਬਹੁਤ ਸਾਰੇ ਜਾਚਕ ਮੰਗਤੇ ਆਉਂਦੇ ਨੇ ਮਾਇਆ ਮੰਗਣ ਵਾਸਤੇ, ਧਨ ਮੰਗਣ ਵਾਸਤੇ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੀਸ ਤੋਂ ਮਾਇਆ ਵਾਰ ਵਾਰ ਕੇ ਮਾਤਾ ਜੀ ਉਨ੍ਹਾਂ ਦੀ ਝੋਲੀ ਚ ਪਾਉਂਦੇ। ਜਿੱਥੇ ਮਾਇਆ ਵਾਰ ਕੇ ਦਿੰਦੇ ਨੇ ਉਥੇ ਬਹੁਤ ਸਾਰੇ ਸੁੰਦਰ ਕੱਪੜੇ ਬਸਤਰ ਜਿਹੜੇ ਗੁਰੂ ਕੇ ਖਜ਼ਾਨੇ ਚ ਪਏ ਹੋਏ ਨੇ ਉਹ ਬਸਤਰ ਕਢਾ ਕੇ ਥਾਨਾਂ ਦੇ ਥਾਨ ਮਾਤਾ ਜੀ ਉਨ੍ਹਾਂ ਜਾਚਕਾਂ ਵਿਚ, ਭੱਟਾਂ ਵਿਚ, ਕਲਾਵਤਾਂ ਵਿਚ ਵੰਡ ਰਹੇ ਹਨ।
ਪਾਦੜੀ ਛੰਦ ਉਤਸ਼ਾਹ ਅਧਿਕ ਗੁਰ ਘਰ ਕਰੰਤ।
ਗੁਰੂ ਘਰ ਦੇ ਵਿਚ ਬੜਾ ਭਾਰੀ ਉਤਸ਼ਾਹ ਮਨਾਇਆ ਜਾ ਰਿਹਾ, ਬੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ।
ਸਿੱਖ ਮਿਲੇ ਆਏ ਪੂਜਾ ਚੜੰਤ।
ਸਾਰੇ ਗੁਰਸਿੱਖ ਆ ਕੇ ਸਤਿਗੁਰਾਂ ਦੇ ਕੋਲ ਮਿਲਦੇ ਨੇ, ਆ ਕੇ ਮਹਾਰਾਜ ਜੀ ਦੇ ਚਰਨਾਂ ਵਿਚ ਬਹੁਤ ਸਾਰੀ ਪੂਜਾ ਚੜਾਉਂਦੇ ਨੇ, ਬਹੁਤ ਸਾਰੀ ਪੂਜਾ ਦੀ ਮਾਇਆ ਮਹਾਰਾਜ ਜੀ ਦੇ ਚਰਨਾਂ ਵਿਚ ਭੇਟ ਕਰਦੇ ਹਨ।
ਨਰ ਨਾਰ ਸਬਨ ਮੈਂ ਜਸ ਵਿਸਾਲ।
ਬਹੁਤ ਸਾਰੇ ਨਰ ਨਾਰੀਆਂ ਵਿਚ ਬੜਾ ਭਾਰੀ ਉਤਸ਼ਾਹ ਹੈ, ਬੜੀ ਖੁਸ਼ੀ ਹੈ, ਹਰ ਇਕ ਦੇ ਹਿਰਦੇ ਵਿਚ ਖੁਸ਼ੀ ਦੀ ਲਹਿਰ ਦੌੜ ਰਹੀ ਹੈ, ਹਰ ਇਕ ਦਾ ਹਿਰਦਾ ਬੜੇ ਆਨੰਦ ਤੇ ਖੁਸ਼ੀ ਨਾਲ ਭਰਿਆ ਹੋਇਆ ਹੈ। ਇਸ ਕਰਕੇ ਹਰ ਇਕ ਨਰ ਨਾਰੀ ਬੜਾ ਉਤਸ਼ਾਹ ਮਨਾਉਂਦੇ ਹਨ।
ਮਿਲ ਸਕਲ ਕੈ ਸੁਖਦਾਰ ਸਾਲ।
ਸਾਰੇ ਮਿਲ ਕੇ ਇਕੱਠੇ ਹੋ ਕੇ ਕਹਿੰਦੇ ਜੀ ਸੁੱਖਾਂ ਦੇ ਦਾਤੇ ਨੇ ਸਤਿਗੁਰੂ ਜੀ, ਸ੍ਰੀ ਹਰਗੋਬਿੰਦ ਸਾਹਿਬ ਜੀ ਵੀ ਸੁੱਖਾਂ ਦੇ ਦਾਤੇ ਨੇ, ਗੁਰੂ ਨਾਨਕ ਸਾਹਿਬ ਸੁੱਖਾਂ ਦੇ ਦਾਤੇ ਨੇ, ਜਿਨ੍ਹਾਂ ਦੀ ਕਿਰਪਾ ਨਾਲ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਕਾਇਆ ਨਵੀਂ ਨਰੋਈ ਹੋਈ ਹੈ।
ਪੁਨ ਖੁਸ਼ੀ ਹੋ ਨਿਤ ਪ੍ਰਭ ਮਾਨ।
ਇਹ ਤਾਂ ਨਿਤਾ ਪ੍ਰਤੀ ਰੋਜ਼ ਗੁਰੂ ਘਰ ਚ ਖੁਸ਼ੀਆਂ ਹੋ ਰਹੀਆਂ। ਜਦੋਂ ਸੰਗਤਾਂ ਆਉਂਦੀਆਂ ਨੇ, ਕੋਈ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਤੋਂ ਆਲੇ ਦੁਆਲਿਓਂ ਵੀ ਸੰਗਤਾਂ ਆ ਰਹੀਆਂ ਨੇ, ਨਿਤਾ ਪ੍ਰਤੀ ਗੁਰੂ ਘਰ ਚ ਬੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ।
ਨਿਤ ਪ੍ਰਤ ਕੜਾ ਪ੍ਰਸ਼ਾਦ ਹੋਏ ਵਰਤੈ ਆਨ।
ਕੜਾ ਪ੍ਰਸ਼ਾਦ ਦੀਆਂ ਦੇਗਾਂ ਨਿਤ ਵਰਤਦੀਆਂ ਨੇ ਔਰ ਕੜਾ ਪ੍ਰਸ਼ਾਦ ਦੇ ਖੁੱਲੇ ਛਾਂਦੇ ਸਾਰੀਆਂ ਸੰਗਤਾਂ ਵਿਚ ਵਰਤਾਏ ਜਾਂਦੇ ਨੇ। ਖੁਸ਼ੀਆਂ ਦੇ ਵਾਸਤੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵੰਡੀਆਂ ਜਾਂਦੀਆਂ ਹਨ।
ਅਰਦਾਸ ਹੋ ਬਚਤ ਜੋ ਕੋਈ
ਔਰ ਆ ਕੇ ਜਿਹੜੇ ਗੁਰੂ ਕੇ ਚਰਨਾਂ ਵਿਚ ਅਰਦਾਸ ਕਰਦੇ ਨੇ, ਜੋ ਵੀ ਮਨ ਦੀ ਬਾਂਛਾ ਹੁੰਦੀ ਉਹ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਕਰਦੇ ਨੇ, ਮਹਾਰਾਜ ਜੀ ਦੇ ਚਰਨਾਂ ਵਿਚ ਬੇਨਤੀ ਕਰਦੇ ਆਪਣੇ ਮਨ ਦੀ ਕਾਮਨਾ ਰੱਖ ਕੇ।
ਕਰਨਾ ਨਿਦਾਨ ਪੂਰੰਤ ਸੋਏ,
ਕਰਨਾ ਦੇ ਖਜ਼ਾਨੇ ਗੁਰੂ ਅਰਜਨ ਸਾਹਿਬ ਜੀ ਹਰ ਇਕ ਸਿੱਖ ਦੀ ਕਾਮਨਾ ਪੂਰੀ ਕਰਦੇ ਨੇ। ਕਿਸੇ ਨੂੰ ਵੀ ਆਪਣੇ ਦਰੋਂ ਘਰੋਂ ਸਤਿਗੁਰੂ ਨਿਰਾਸ਼ ਨਹੀਂ ਮੋੜਦੇ। ਜਿਹੜੇ ਵੀ ਆ ਕੇ ਕਾਮਨਾ ਰੱਖ ਕੇ ਮਨ ਚ ਮਨਸਾ ਧਾਰ ਕੇ ਅਰਦਾਸ ਕਰਦੇ ਨੇ, ਸਾਹਿਬ ਜੀ ਉਹਨਾਂ ਸਾਰਿਆਂ ਦੀਆਂ ਮਨਸਾਵਾਂ ਪੂਰੀਆਂ ਕਰਦੇ, ਸਭ ਦੀਆਂ ਕਾਮਨਾਵਾਂ ਪੂਰਨ ਕਰਦੇ ਹਨ।
ਸਭ ਦੇਸ਼ ਦੇਸ਼ ਮੈਂ ਤਜ ਮਸੰਦ,
ਸਾਰਿਆਂ ਦੇਸ਼ਾਂ ਦੇਸ਼ਾਂ ਪ੍ਰਦੇਸ਼ਾਂ ਵਿਚੋਂ ਦੂਰੋਂ ਦੂਰੋਂ ਜਿੱਥੇ ਜਿੱਥੇ ਗੁਰੂ ਘਰ ਦੇ ਮਸੰਦ ਗੁਰੂ ਕੀ ਕਾਰ ਉਗਰਾਉਣ ਵਾਸਤੇ ਗਏ ਹੋਏ ਨੇ, ਉਨ੍ਹਾਂ ਦੇਸ਼ਾਂ ਤੋਂ ਚੱਲ ਚੱਲ ਕੇ ਬੜੇ ਮਸੰਦ ਉਹ ਸਤਿਗੁਰਾਂ ਦੇ ਚਰਨਾਂ ਵਿਚ ਆਉਣ ਲੱਗੇ ਹਨ।
ਗੁਰ ਕਾਰ ਚਲੀ ਆਵੇ ਬਿਲੰਦ,
ਗੁਰੂ ਘਰ ਦੀ ਬਹੁਤ ਸਾਰੀ ਕਾਰ ਸੰਗਤਾਂ ਦੀ ਦਸਵੰਧ ਦੀ ਮਾਇਆ ਉਹ ਮਸੰਦ ਇਕੱਠੀ ਕਰ ਕਰਕੇ ਸਤਿਗੁਰਾਂ ਕੋਲ ਲਿਆਉਂਦੇ ਨੇ। ਖਾਲਸਾ ਜੀ, ਮਸੰਦ ਸ਼ਬਦ ਵੈਸੇ ਬੜਾ ਪਵਿੱਤਰ ਸ਼ਬਦ ਹੈ। ਮਸੰਦ ਦਾ ਮਤਲਬ ਹੈ ਮਸਰਦ ਨਾਲ ਜੁੜਿਆ ਹੋਇਆ, ਗੱਦੀ ਨਾਲ ਜੁੜਿਆ ਹੋਇਆ। ਆਮ ਕਰਕੇ ਅੱਜ ਕਿਸੇ ਨੂੰ ਮਾੜਾ ਕਹਿਣਾ ਹੋਵੇ ਤਾਂ ਉਹਨੂੰ ਮਸੰਦ ਕਹਿੰਦੇ ਨੇ। ਕਾਰਨ ਇਹ ਹੈ ਕਿਉਂਕਿ ਮਸੰਦਾਂ ਨੇ ਭੈੜੀਆਂ ਕਰਤੂਤਾਂ ਕੀਤੀਆਂ। ਨੌਵੇਂ ਪਾਤਸ਼ਾਹ ਅੱਠਵੇਂ ਪਾਤਸ਼ਾਹ ਤੋਂ ਬਾਅਦ ਮਸੰਦਾਂ ਨੇ ਆਪਣੀਆਂ ਮਨ ਮਰਜ਼ੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ। ਪਰ ਉਨ੍ਹਾਂ ਤੋਂ ਪਹਿਲਾਂ ਜਦੋਂ ਗੁਰੂ ਰਾਮਦਾਸ ਸਾਹਿਬ ਜੀ ਦੇ ਸਮੇਂ ਤੋਂ ਮਸੰਦ ਪ੍ਰਥਾ ਚੱਲੀ ਹੈ, ਉਦੋਂ ਮਸੰਦ ਬੜੀ ਭਲੀ ਬਿਰਤੀ ਵਾਲੇ ਨੇਕ ਨੀਅਤ ਵਾਲੇ ਸਨ ਔਰ ਉਹ ਪੂਜਾ ਦਾ ਧਾਨ ਇਸ ਪ੍ਰਕਾਰ ਨਾਲ ਸਮਝਦੇ ਸੀ ਜਿਵੇਂ ਜ਼ਹਿਰ ਤੇ ਬਿੱਖ ਹੁੰਦਾ ਹੈ। ਇਸ ਕਰਕੇ ਭਲੀ ਬਿਰਤੀ ਵਾਲੇ ਮਸੰਦ ਸੀ ਜਿਹੜੇ ਸੰਗਤਾਂ ਕੋਲੋਂ ਕਾਰ ਉਗਰਾ ਕੇ ਦਸਵੰਧ ਦੀ ਮਾਇਆ ਉਗਰਾ ਕੇ ਲੈ ਕੇ ਆਉਂਦੇ ਨੇ, ਬਹੁਤ ਸਾਰੇ ਸਿੱਖਾਂ ਦੀ ਮਾਇਆ ਇਕੱਠੀ ਕਰ ਕਰਕੇ ਲਿਆ ਰਹੇ ਹਨ।
ਸਿੱਖ ਮੁਖੀ ਤਿੰਨੋ ਸਿਰ ਪਾਉ ਦੇਤ,
ਉਹਨਾਂ ਵਿਚੋਂ ਜਿਹੜੇ ਮੁਖੀ ਸਿੱਖ ਆਉਂਦੇ ਨੇ ਮਸੰਦਾਂ ਦੇ ਨਾਲ ਚੱਲ ਕੇ ਗੁਰੂ ਘਰ ਵਿਚ ਸਤਿਗੁਰਾਂ ਦੇ ਦਰਬਾਰ ਵੱਲੋਂ ਉਨ੍ਹਾਂ ਨੂੰ ਸਿਰੇ ਪਾਉ ਬਖਸ਼ੇ ਜਾਂਦੇ ਨੇ।
ਬਹੁ ਸੰਗ ਸੰਗਤਾਂ ਸੋਏ ਲੇਤ,
ਔਰ ਉਹ ਜਿਹੜੇ ਮੁਖੀ ਸਿੱਖ ਨੇ ਆਪਣੇ ਨਾਲ ਬਹੁਤ ਸਾਰੀਆਂ ਸੰਗਤਾਂ ਨੂੰ ਸਿੱਖਾਂ ਨੂੰ ਲੈ ਕੇ ਆਉਂਦੇ ਨੇ। ਇਹ ਬੜਾ ਵੱਡਾ ਪੁੰਨ ਹੈ ਕਿ ਜਦੋਂ ਕੋਈ ਸਿੱਖ ਆਪ ਗੁਰੂ ਘਰ ਚੱਲ ਕੇ ਆਵੇ ਆਪਣੇ ਨਾਲ ਦੋਹਾਂ ਚਾਰਾਂ ਨੂੰ ਹੋਰ ਵੀ ਪ੍ਰੇਰ ਕੇ ਲਿਆਵੇ ਵੀ ਚਲੋ ਭਾਈ ਸਤਿਗੁਰਾਂ ਦੇ ਦਰਬਾਰ ਚ ਮਹਾਰਾਜ ਜੀ ਦੇ ਦਰਸ਼ਨ ਕਰਕੇ ਆਈਏ, ਇਹਦਾ ਬੜਾ ਵੱਡਾ ਪੁੰਨ ਹੈ। ਅੱਜ ਸਾਰੇ ਆਪੋ ਧਾਪੀ ਚ ਪਏ ਹੋਏ ਨੇ, ਕਹਿੰਦੇ ਜੀ ਆਪਾਂ ਕਿਸੇ ਕੋਲੋਂ ਕੀ ਲੈਣਾ, ਆਪਾਂ ਚੱਲੀਏ ਗੁਰਦੁਆਰੇ, ਦੂਜਾ ਆਵੇ ਕੋਈ ਨਾ ਆਵੇ, ਕੋਈ ਖੇਚਲ ਕਰਨ ਦਾ ਹੀ ਯਤਨ ਨਹੀਂ ਕਰਦਾ। ਪੁਰਾਣੇ ਸਿੱਖ ਜਦੋਂ ਗੁਰਦੁਆਰ ਨੂੰ ਜਾਂਦੇ ਸਨ ਤੇ ਚੱਲਣ ਵੇਲੇ ਹੋਰਨਾਂ ਨੂੰ ਵੀ ਪ੍ਰੇਰਦੇ ਸੀ, ਭਾਈ ਚਲੋ ਚੱਲੀਏ ਗੁਰੂ ਦਰਬਾਰ ਚ ਮਹਾਰਾਜ ਜੀ ਦੇ ਦਰਸ਼ਨ ਕਰਕੇ ਆਈਏ। ਏਦਾਂ ਜਿਹੜੇ ਸਿੱਖ ਪ੍ਰੇਰ ਕੇ ਸੰਗਤਾਂ ਨੂੰ ਲੈ ਕੇ ਆਉਂਦੇ ਸਨ ਗੁਰੂ ਦਰਬਾਰ ਵਿਚ, ਉਨ੍ਹਾਂ ਮੁਖੀ ਸਿੱਖਾਂ ਨੂੰ ਸਤਿਗੁਰਾਂ ਦੇ ਦਰਬਾਰ ਵੱਲੋਂ ਸਿਰੇ ਪਾਓ ਬਖਸ਼ੇ ਜਾਂਦੇ। ਉਨ੍ਹਾਂ ਨਾਲ ਬਹੁਤ ਸਾਰੀਆਂ ਸੰਗਤਾਂ ਚੱਲ ਕੇ ਆ ਕੇ ਮਹਾਰਾਜ ਜੀ ਦੇ ਦਰਸ਼ਨ ਕਰਦੀਆਂ ਸਨ।
ਦੇਸ਼ਨ ਵਿਦੇਸ਼ ਟੋਲ ਬੰਨ,
ਦੇਸ਼ਾਂ ਵਿਦੇਸ਼ਾਂ ਤੋਂ ਟੋਲੇ ਬੰਨ ਬੰਨ ਕੇ, ਸਮੂਹਾਂ ਦੇ ਸਮੂਹ, ਵਹੀਰਾ ਘੱਟ ਘੱਟ ਕੇ ਸੰਗਤ ਚੱਲ ਕੇ ਆਉਂਦੀ ਹੈ।
ਧੰਨ ਲੈ ਪਹੁੰਚ ਗੁਰ ਕੋ ਅਰਾਦ,
ਆ ਕੇ ਮਹਾਰਾਜ ਜੀ ਦੇ ਚਰਨਾਂ ਵਿਚ ਧੰਨ ਦਸਵੰਧ ਦਾ ਜਿਹੜਾ ਗੁਰਸਿੱਖਾਂ ਦੇ ਦਸਾਂ ਨੋਹਾਂ ਦੀ ਕਿਰਤ ਕਰਕੇ ਕਮਾਈ ਕਰਕੇ ਉਹਦੇ ਵਿਚੋਂ ਜਿਹੜਾ ਦਸਵਾਂ ਹਿੱਸਾ ਦਸਵੰਧ ਦਾ ਕੱਢਦੇ ਨੇ ਇਕੱਠਾ ਕਰਕੇ ਉਹ ਸਤਿਗੁਰਾਂ ਕੋਲ ਲੈ ਕੇ ਪਹੁੰਚਦੇ ਔਰ ਗੁਰੂ ਸਾਹਿਬ ਦੀ ਅਰਾਧਨਾ ਕਰਦੇ ਨੇ।
ਅਤ ਦੁਰਲੱਭ ਪਦਾਰਥ ਆਏ ਪਾਸ,
ਬੜੇ ਬੜੇ ਕੀਮਤੀ ਦੁਰਲੱਭ ਪਦਾਰਥ ਜਿਹੜੇ ਆਮ ਕਿਤੇ ਨਹੀਂ ਮਿਲਦੇ ਕਿਤੇ ਨਹੀਂ ਲੱਭਦੇ, ਇਹੋ ਜਿਹੇ ਸੋਹਣੇ ਕੀਮਤੀ ਤੇ ਦੁਰਲੱਭ ਪਦਾਰਥ ਉਹ ਸਿੱਖ ਸਤਿਗੁਰਾਂ ਦੇ ਚਰਨਾਂ ਵਿਚ ਲੈ ਕੇ ਆਉਂਦੇ ਹਨ।
ਹਰ ਪੰਥ ਦੀਨ ਹੋਏ ਦਰਬਾਰਾ,
ਆ ਕੇ ਦੀਨ ਹੋ ਕੇ ਬੜੇ ਭੈ ਨਾਲ ਡਰ ਨਾਲ ਸਤਿਗੁਰਾਂ ਦਾ ਭੈ ਹਿਰਦੇ ਚ ਰੱਖ ਕੇ ਫਿਰ ਮਹਾਰਾਜ ਜੀ ਦੇ ਚਰਨਾਂ ਵਿਚ ਆ ਕੇ ਧੰਨ ਵੀ ਅਰਪਦੇ ਨੇ ਔਰ ਬੜੀਆਂ ਬੜੀਆਂ ਕੀਮਤੀ ਦੁਰਲੱਭ ਵਸਤੂਆਂ ਪਦਾਰਥ ਉਹ ਵੀ ਸਤਿਗੁਰਾਂ ਦੇ ਚਰਨਾਂ ਚ ਅਰਪਦੇ ਹਨ।
ਹੋਏ ਦੀਪ ਮਾਲ ਸੰਕਰਾਂਤ ਮੇਕ, ਸਿੱਖ ਸੰਗਤ ਤਬ ਆਵੇ ਅਭਿਸ਼ੇਕ,
ਖਾਲਸਾ ਜੀ ਜਦੋਂ ਦੀਪ ਮਾਲਾ ਦਾ ਜੋੜ ਮੇਲਾ ਹੁੰਦਾ ਹੈ ਜਾਂ ਮੇਖ ਦੀ ਸੰਕਰਾਂਤ ਵਿਸਾਖ ਦੀ ਸੰਕਰਾਂਤ ਦਾ ਜੋੜ ਮੇਲਾ ਹੁੰਦਾ ਹੈ, ਇਹਨਾਂ ਜੋੜ ਮੇਲਿਆਂ ਤੇ ਤਾਂ ਸੰਗਤਾਂ ਦੀ ਗਿਣਤੀ ਨਹੀਂ ਰਹਿੰਦੀ ਵੀ ਕਿੰਨੇ ਕੁ ਸਿੱਖ ਆਉਂਦੇ ਨੇ। ਅੱਜ ਵੀ ਦੀਪਮਾਲਾ ਦੇ ਦਿਨ ਤੇ ਦੀਵਾਲੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਮਨਾਈ ਜਾਂਦੀ, ਹਜ਼ਾਰਾਂ ਲੱਖਾਂ ਦੀ ਤਾਦਾਦ ਵਿਚ ਸੰਗਤਾਂ ਆਉਂਦੀਆਂ। ਜੇ ਵਿਸਾਖ ਦੀ ਸੰਕ੍ਰਾਂਤ ਦਾ ਦਿਹਾੜਾ ਹੁੰਦਾ ਉਦੋਂ ਵੀ ਬਹੁਤ ਸੰਗਤ ਜਾਂਦੀ ਹੈ। ਮਹਾਰਾਜ ਜੀ ਦੇ ਸਮੇਂ ਤੋਂ ਇਹ ਜੋੜ ਮੇਲੇ ਦੋਵੇਂ ਬੜੇ ਪ੍ਰਸਿੱਧ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਮਨਾਏ ਜਾਂਦੇ ਰਹੇ ਨੇ। ਇਹਨਾਂ ਦੋਹਾਂ ਜੋੜ ਮੇਲਿਆਂ ਤੇ ਵਿਸਾਖ ਦੀ ਸੰਕ੍ਰਾਂਤ ਨੂੰ ਔਰ ਦੀਪਮਾਲਾ ਵਾਲੇ ਦਿਨ ਬਹੁਤ ਸਾਰੀ ਸੰਗਤ ਮਹਾਰਾਜ ਜੀ ਕੋਲ ਵਿਸ਼ੇਸ਼ ਕਰਕੇ ਚੱਲ ਕੇ ਆਉਂਦੀ ਹੈ।
ਗੁਰ ਤੀਰ ਪੀਰ ਪਰ ਜਾਏ ਪੂਰ,
ਸਤਿਗੁਰਾਂ ਦੇ ਕੋਲ ਬਹੁਤ ਸਾਰਾ ਸੰਗਤਾਂ ਦਾ ਇਕੱਠ ਹੋ ਜਾਂਦਾ ਹੈ। ਪੈਰ ਰੱਖਣ ਨੂੰ ਥਾਂ ਨਹੀਂ ਹੁੰਦੀ, ਤਿਲ ਸੁੱਟਣ ਨੂੰ ਜਗ੍ਹਾ ਨਹੀਂ ਹੁੰਦੀ, ਇੰਨੀ ਜ਼ਿਆਦਾ ਸੰਗਤ ਸਤਿਗੁਰਾਂ ਦੇ ਨੇੜੇ ਆ ਕੇ ਢੁਕਦੀ ਹੈ।
ਇੱਕ ਦਰਸ਼ਨ ਹਿੱਤ ਆਵੇਂ ਜ਼ਰੂਰ।
ਹੁਣ ਇਹ ਜਿੰਨੇ ਸਿੱਖ ਆਏ ਨੇ ਸਿਰਫ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਆਏ ਨੇ। ਮਹਾਰਾਜ ਜੀ ਦੇ ਦਰਸ਼ਨਾਂ ਦੀ ਸਿੱਖ ਹੁੰਦੀ ਆ ਸਿੱਖਾਂ ਦੇ ਮਨਾਂ ਵਿਚ, ਮਹਾਰਾਜ ਜੀ ਦੇ ਦੀਦਾਰ ਕਰਨ ਦੀ, ਹੋਰ ਕੋਈ ਖਾਹਿਸ਼ ਨਹੀਂ, ਕੋਈ ਕਾਮਨਾ ਨਹੀਂ। ਕਾਮਨਾ ਵਾਲੇ ਸਿੱਖ ਵੀ ਹੁੰਦੇ ਨੇ ਜਿਨ੍ਹਾਂ ਦੇ ਮਨਾਂ ਚ ਪਦਾਰਥਾਂ ਦੀ ਇੱਛਾ ਹੁੰਦੀ ਹੈ, ਪਰ ਬਹੁਤੇ ਸਿੱਖ ਨਿਸ਼ਕਾਮ ਹੋ ਕੇ ਸਿਰਫ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਉਂਦੇ। ਉਨ੍ਹਾਂ ਦੇ ਮਨ ਚ ਭਾਵਨਾ ਕਿ ਸਤਿਗੁਰਾਂ ਦੇ ਦਰਸ਼ਨ ਕਰਕੇ ਸਭ ਕੁਝ ਪ੍ਰਾਪਤ ਹੋ ਜਾਣਾ, ਮੰਗਣ ਦੀ ਲੋੜ ਹੀ ਨਹੀਂ ਪੈਂਦੀ। ਗੁਰੂ ਸਾਹਿਬ ਦੇ ਦਰਸ਼ਨ ਕਰਕੇ ਸਭ ਕੁਝ ਮਿਲ ਜਾਂਦਾ ਹੈ। ਏਦਾਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਹੀ ਉਹ ਗੁਰੂ ਕੇ ਸਿੱਖ ਸਤਿਗੁਰੂ ਜੀ ਦੇ ਚਰਨਾਂ ਵਿਚ ਜ਼ਰੂਰ ਚੱਲ ਕੇ ਆਉਂਦੇ ਨੇ।
ਸਭ ਘਟਨ ਜਾਣ ਗਨ ਸਿੱਖ ਆਏ, ਬਾਂਚਵ ਸੁਦੇਸ ਆਨੰਦ ਉਪਾਏ।
ਸਾਰੇ ਘਟਾਂ ਦੇ ਹਿਰਦਿਆਂ ਦੀ ਜਾਣਨ ਵਾਲੇ, ਸਿੱਖਾਂ ਦੇ ਮਨਾਂ ਦੀ ਜਾਣਨ ਵਾਲੇ ਨੇ ਸਤਿਗੁਰੂ। ਇਸ ਕਰਕੇ ਬਹੁਤ ਸਾਰੇ ਸਿੱਖ ਮਹਾਰਾਜ ਜੀ ਕੋਲ ਚੱਲ ਕੇ ਆਉਂਦੇ ਨੇ। ਜੋ ਵੀ ਆ ਕੇ ਮੰਗਦੇ ਨੇ ਸਿੱਖ ਸਤਿਗੁਰਾਂ ਦੇ ਚਰਨਾਂ ਵਿਚ, ਸਤਿਗੁਰੂ ਜੀ ਉਨ੍ਹਾਂ ਨੂੰ ਮੂੰਹ ਮੰਗੀਆਂ ਵਸਤੂਆਂ ਦਾ ਦਾਨ ਬਖਸ਼ਦੇ ਨੇ। ਉਹ ਕੁਝ ਬਖਸ਼ਦੇ ਨੇ ਜਿਨ੍ਹਾਂ ਨੂੰ ਪ੍ਰਾਪਤ ਕਰਕੇ ਗੁਰਸਿੱਖਾਂ ਦੇ ਹਿਰਦਿਆਂ ਵਿਚ ਆਨੰਦ ਵਰਤਦਾ ਹੈ।
ਉਪਦੇਸ਼ ਦੇ ਸਤਨਾਮ ਕੇਰ, ਸਿਮਰੰਤ ਸਿੱਖ ਸ਼ਕਤੀ ਬਡੇਰ।
ਸਤਿਗੁਰੂ ਜੀ ਉਪਦੇਸ਼ ਦਿੰਦੇ ਨੇ ਸੱਚੇ ਨਾਮ ਦਾ, ਸਾਰੀ ਸੰਗਤ ਨੂੰ ਉਪਦੇਸ਼ ਦਿੰਦੇ ਭਾਈ ਨਾਮ ਜਪਿਆ ਕਰੋ। ਪਰਮੇਸ਼ਰ ਦੇ ਨਾਮ ਦੇ ਸਿਮਰਨ ਵਿਚ ਬੜੀਆਂ ਸ਼ਕਤੀਆਂ ਨੇ। ਸਿਮਰੰਤ ਸਿੱਖ ਸ਼ਕਤੀ ਬਡੇਰ, ਤੇ ਗੁਰੂ ਕੇ ਸਿੱਖ ਮਹਾਰਾਜ ਜੀ ਕੋਲੋਂ ਨਾਮ ਦੀ ਦਾਤ ਲੈ ਕੇ ਨਾਮ ਦਾ ਸਿਮਰਨ ਕਰਕੇ ਵੱਡੀਆਂ ਸ਼ਕਤੀਆਂ ਦੇ ਧਾਰਨੀ ਹੁੰਦੇ। ਜਿਵੇਂ ਜਿਵੇਂ ਨਾਮ ਦੀ ਕਮਾਈ ਕਰਦੇ, ਨਾਮ ਦਾ ਸਿਮਰਨ ਕਰਦੇ ਨੇ, ਤਿਵੇਂ ਤਿਵੇਂ ਗੁਰਸਿੱਖਾਂ ਅੰਦਰ ਹੋਰ ਸ਼ਕਤੀਆਂ ਜਿਹੜੀਆਂ ਹਨ ਉਹ ਵੱਧਦੀਆਂ ਚਲੀਆਂ ਜਾਂਦੀਆਂ ਨੇ।
ਤਜ ਕਾਮ ਕਰੋ ਮਦ ਲੋਭ ਮੋਹ।
ਸਤਿਗੁਰੂ ਜੀ ਉਪਦੇਸ਼ ਦਿੰਦੇ ਭਾਈ ਸਿੱਖੋ, ਨਾਮ ਜਪੋ, ਨਾਮ ਦਾ ਸਿਮਰਨ ਕਰੋ, ਜਿਸ ਨਾਮ ਚ ਬੜੀਆਂ ਸ਼ਕਤੀਆਂ ਕਰਾਮਾਤਾਂ ਅਜਮਤਾਂ ਛੁਪੀਆਂ ਹੋਈਆਂ। ਔਰ ਨਾਮ ਜਪਣ ਦੇ ਨਾਲ ਨਾਲ ਆਪਣੇ ਹਿਰਦੇ ਚੋਂ ਕਾਮ, ਕ੍ਰੋਧ, ਹੰਕਾਰ, ਲੋਭ ਤੇ ਮੋਹ ਦਾ ਤਿਆਗ ਕਰਨਾ।
ਅਪਮਾਨ ਮਨ ਇਕ ਰਸੈ ਹੋ,
ਚਾਹੇ ਅਪਮਾਨ ਹੋਵੇ ਤੇ ਚਾਹੇ ਮਾਣ ਹੋਵੇ, ਅਪਮਾਨ ਤੇ ਮਾਣ ਦੀ ਬਿਰਤੀ ਵਿਚ ਇਕ ਰਸ ਰਹਿਣਾ। ਇਹ ਨੀ ਅਪਮਾਨ ਹੋਵੇ ਤੇ ਗੁੱਸਾ ਆਵੇ ਤੇ ਮਾਣ ਆਵੇ ਤੇ ਖੁਸ਼ੀ ਹੋਵੇ। ਮਾਨ ਅਪਮਾਨ ਦੋਹਾਂ ਵਿਚ ਇਕ ਸਮਾਨ ਬਿਰਤੀ ਰੱਖਣੀ ਹੈ, ਇਕ ਰਸ ਬਿਰਤੀ ਰੱਖਣੀ ਹੈ। ਜੈਸਾ ਮਾਨ ਤੈਸਾ ਮਾਨ, ਤੈਸਾ ਅਪਮਾਨ, ਇਸ ਤਰ੍ਹਾਂ ਦੀ ਬਿਰਤੀ ਬਣਾ ਕੇ ਰੱਖਣੀ ਹੈ।
ਓ ਮੈਂ ਨਿਵਾਰ ਪਾਣਾ ਸੋ ਮਨ।
ਮਹਾਰਾਜ ਜੀ ਕਹਿੰਦੇ ਭਾਈ ਸਿੱਖੋ, ਹਉਮੈ ਨੂੰ ਨਿਵਾਰਨਾ। ਉਪਦੇਸ਼ ਦਿੰਦੇ ਗੁਰੂ ਅਰਜਨ ਸਾਹਿਬ ਸਿੱਖਾਂ ਨੂੰ ਕਿ ਹਉਮੈ ਨੂੰ ਨਿਵਾਰ ਕੇ, ਹਉਮੈ ਦਾ ਤਿਆਗ ਕਰਕੇ ਪਰਮੇਸ਼ਰ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ।
ਪ੍ਰਭ ਕਰਿਓ ਜਾਨ ਨਿਤਰੋ ਪ੍ਰਸੰਨ।
ਇਹ ਸਮਝਣਾ ਕਿ ਪਰਮੇਸ਼ਰ ਕਰ ਰਿਹਾ, ਅਕਾਲ ਪੁਰਖ ਕਰ ਰਿਹਾ, ਉਹਦੇ ਤੋਂ ਬਿਨਾਂ ਕੋਈ ਦੂਜਾ ਕਰਤਾ ਪੁਰਖ ਨਹੀਂ ਹੈ। ਪਰਮੇਸ਼ਰ ਹੀ ਸਭ ਸੰਸਾਰ ਦਾ ਕਰਤਾ ਧਰਤਾ ਹਰਤਾ ਹੈ। ਉਹਦੇ ਕੀਤੇ ਵਿਚ ਸਦਾ ਪ੍ਰਸੰਨ ਰਹਿਣਾ ਕਿ ਕੀਤਾ ਕਰਨਾ ਸਰਬ ਰਜਾਈ, ਜੋ ਕੁਝ ਹੋ ਰਿਹਾ ਜਾਂ ਜੋ ਕੁਝ ਹੋਵੇਗਾ ਸਭ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਚ ਹੈ, ਭਾਣੇ ਵਿਚ ਹੈ, ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਇਸ ਤਰ੍ਹਾਂ ਦੀ ਬਿਰਤੀ ਬਣਾਉਣੀ ਵੀ ਜੋ ਹੋ ਰਿਹਾ ਹੁਕਮ ਚ ਹੋ ਰਿਹਾ, ਅਕਾਲ ਪੁਰਖ ਦੇ ਭਾਣੇ ਚ ਹੋ ਰਿਹਾ। ਖਾਲਸਾ ਜੀ, ਗੁਰੂ ਅਰਜਨ ਸਾਹਿਬ ਜੀ ਨੇ ਇਹ ਸਿਰਫ ਕਿਹਾ ਨਹੀਂ, ਆਉਣ ਵਾਲੇ ਦਿਨਾਂ ਚ ਮੇਰੇ ਪਾਤਸ਼ਾਹ ਦਾ ਸ਼ਹੀਦੀ ਪੁਰਬ ਆ ਰਿਹਾ। ਧੰਨ ਗੁਰੂ ਅਰਜਨ ਸਾਹਿਬ ਨੇ ਸਿਰਫ ਕਿਹਾ ਨਹੀਂ ਭਾਣਾ ਮੰਨੋ, ਭਾਣਾ ਮੰਨ ਕੇ ਵੀ ਸਿੱਖਾਂ ਨੂੰ ਵਿਖਾਇਆ ਕਿ ਸਿੱਖੋ ਏਦਾਂ ਭਾਣਾ ਮੰਨੀ ਲੈ। ਤਪਦੀ ਤਵੀ ਤੇ ਬਹਿ ਕੇ ਦੇਗਾ ਚ ਉਬਲ ਕੇ ਵੀ ਤਪਦਾ ਹੋਇਆ ਤਨ ਤੇ ਰੇਤਾ ਪਵਾ ਕੇ ਅਕਾਲ ਪੁਰਖ ਪਰਮੇਸ਼ਰ ਦਾ ਸ਼ੁਕਰਾਨਾ ਕਰਦੇ ਬਚਨ ਕਹੇ, ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ। ਇਹ ਅਕਾਲ ਪੁਰਖ ਤੇਰਾ ਕੀਤਾ ਹੈ। ਗੁਰੂ ਅਰਜਨ ਸਾਹਿਬ ਸਿੱਖਾਂ ਨੂੰ ਉਪਦੇਸ਼ ਦਿੰਦੇ, ਭਾਈ ਭਾਣਾ ਮੰਨਣਾ ਪਰਮੇਸ਼ਰ ਦਾ, ਇਹ ਜਾਣ ਕੇ ਕਿ ਜੋ ਕਰ ਰਿਹਾ ਪਰਮੇਸ਼ਰ ਕਰ ਰਿਹਾ, ਇਹ ਸਮਝ ਕੇ ਸਦਾ ਪਰਮੇਸ਼ਰ ਦੀ ਕੀਤੀ ਚ ਪ੍ਰਸੰਨ ਰਹਿਣਾ ਹੈ।
ਦੁੱਖ ਸੁੱਖ ਜੋ ਦੇ,
ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਦੂਜਾ ਨਹੀਂ ਹੈ ਜਿਹੜਾ ਕੋਈ ਦੁੱਖ ਜਾਂ ਸੁੱਖ ਦਿੰਦਾ ਹੋਵੇ।
ਕਰਤਾਰ ਪੁਰਖ ਤਿਸ ਨਾਮ ਲੇ,
ਇੱਕ ਕਰਤਾਰ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਜਿਹੜਾ ਸਾਨੂੰ ਦੁੱਖ ਤੇ ਸੁੱਖ ਦਿੰਦਾ ਹੈ। ਸਾਡੇ ਕੀਤੇ ਹੋਏ ਕਰਮਾਂ ਮੁਤਾਬਕ ਉਹੀ ਸਾਨੂੰ ਦੁੱਖ ਵੀ ਦਿੰਦਾ ਤੇ ਸੁੱਖ ਵੀ ਉਹੀ ਦਿੰਦਾ ਹੈ। ਸਾਡੇ ਦੁੱਖ ਤੇ ਸੁੱਖ ਦਾ ਦਾਤਾ ਇੱਕ ਅਕਾਲ ਪੁਰਖ ਪਰਮੇਸ਼ਰ ਹੈ। ਉਹਦਾ ਨਾਮ ਲਵੋ, ਉਹਦਾ ਨਾਮ ਧਿਆਵੋ, ਉਹਦੇ ਨਾਮ ਨੂੰ ਜਪੋ ਜਿਹੜਾ ਸਾਰੇ ਸੰਸਾਰ ਦੇ ਜੀਵਾਂ ਨੂੰ ਦੁੱਖ ਸੁੱਖ ਦੇਣ ਵਾਲਾ ਹੈ।
ਅਨਿਆਏ ਕਰ ਨੈ ਕਬੂ ਜੋਏ,
ਉਹ ਅਕਾਲ ਪੁਰਖ ਕਦੇ ਕਿਸੇ ਨਾਲ ਅਨਿਆ ਨਹੀਂ ਕਰਦਾ। ਹਰ ਕਾ ਇੱਕ ਅਚੰਭੋ ਦੇਖਿਆ ਮੇਰੇ ਲਾਲ ਜੀਓ, ਜੋ ਕਰੇ ਸੋ ਧਰਮ ਨਿਆਏ ਰਾਮ। ਹਰੀ ਵਾਹਿਗੁਰੂ ਪਰਮੇਸ਼ਰ ਦਾ ਇੱਕ ਐਸਾ ਅਚੰਭਾ ਅਸੀਂ ਵੇਖਿਆ ਹੈ ਕਿ ਉਹ ਜੋ ਕਰਦਾ ਧਰਮ ਦਾ ਨਿਆ ਕਰਦਾ, ਕਿਸੇ ਨਾਲ ਅਨਿਆ ਨਹੀਂ ਕਰਦਾ। ਨਿਰੰਕਾਰ ਵਾਹਿਗੁਰੂ ਪਰਮੇਸ਼ਰ ਬੜਾ ਵੱਡਾ ਨਿਆਇਧੀਸ਼ ਹੈ। ਆ ਨਿਆਇਧੀਸ਼ ਇੱਕ ਅਸੀਂ ਵੀ ਬਣਾ ਕੇ ਬਿਠਾਏ ਹੋਏ ਨੇ। ਇਹ ਪੈਸੇ ਨਾਲ ਵਿਖ ਜਾਂਦੇ ਨੇ, ਇਹ ਕਿਸੇ ਪ੍ਰਕਾਰ ਦੀ ਸਿਫਾਰਿਸ਼ ਨਾਲ ਤੋਲੇ ਜਾ ਸਕਦੇ ਨੇ, ਇਹ ਅੰਨੇ ਨੇ। ਇਹਨਾਂ ਨੂੰ ਇਹ ਨਹੀਂ ਪਤਾ ਵੀ ਕਿਸ ਨੂੰ ਅਸੀਂ ਦੰਡ ਦੇ ਰਹੇ ਹਾਂ, ਉਹ ਇਸ ਦੰਡ ਦਾ ਅਧਿਕਾਰੀ ਹੈ ਕਿ ਨਹੀਂ। ਕਈ ਵਾਰ ਸੱਚਿਆਂ ਨੂੰ ਫਾਹੇ ਟੰਗ ਦਿੰਦੇ ਨੇ ਤੇ ਝੂਠਿਆਂ ਨੂੰ ਛੱਡ ਦਿੰਦੇ, ਜਿਹੜੇ ਝੂਠੇ ਨੇ ਉਨ੍ਹਾਂ ਨੂੰ ਤਿਆਗ ਦਿੰਦੇ। ਭਾਈ ਇਹ ਬੇਕਸੂਰ ਨੇ, ਕਿਉਂਕਿ ਇਹਨਾਂ ਨੂੰ ਆਪ ਪਤਾ ਨਹੀਂ, ਆਪ ਜਾ ਕੇ ਵੇਖਿਆ ਜੋ ਨਹੀਂ ਹੈ। ਪਰ ਅਕਾਲ ਪੁਰਖ ਦੀ ਦ੍ਰਿਸ਼ਟੀ ਸਾਰਿਆਂ ਤੇ ਹੈ, ਉਹ ਸਭ ਦੇ ਕੀਤੇ ਕਰਮਾਂ ਨੂੰ ਵੇਖਦਾ, ਜਾਣਦਾ, ਇਸ ਕਰਕੇ ਜੋ ਕੁਝ ਕਰਦਾ ਨਿਆ ਕਰਦਾ ਹੈ, ਉਹ ਕਿਸੇ ਨਾਲ ਅਨਿਆ ਨਹੀਂ ਕਰਦਾ।
ਸਭ ਜਥਾ ਜੋਗ ਕਿਛ ਕਰੈ ਸੋਈ,
ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਭ ਜਥਾ ਯੋਗ ਕਿਰਤ ਕਰਦਾ, ਜੋ ਕਰਦਾ ਹੈ ਉਹੀ ਹੋ ਜਾਂਦਾ ਹੈ।
ਅਸ ਦੀਨ ਬੰਧ ਤਿਸ ਕਰੋ ਮੀਤ,
ਭਾਈ ਜਿਹੜਾ ਐਸਾ ਦੀਨਾ ਬੰਧੂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਉਹਨੂੰ ਆਪਣਾ ਮਿੱਤਰ ਬਣਾਓ। ਜੇ ਮਿੱਤਰ ਬਣਾਉਣਾ ਨਾ ਕਿਸੇ ਨੂੰ, ਤੇ ਉਹਨੂੰ ਮਿੱਤਰ ਬਣਾਓ ਜਿਹੜਾ ਦੀਨਾ ਦਾ ਬੰਧੂ ਹੈ। ਅਸੀਂ ਮਿੱਤਰ ਬਣਾਉਂਦੇ ਹਾਂ ਦੁਨੀਆਂ ਦੇ ਲੋਕਾਂ ਨੂੰ, ਪਰ ਇਹ ਮਿੱਤ ਬਣਦੇ ਨਹੀਂ, ਇਹ ਮਿੱਤਰ ਬਣਦੇ ਨਹੀਂ। ਅਸੀਂ ਬਣਾਉਣਾ ਚਾਹੁੰਦੇ ਹਾਂ ਪਰ ਮਿੱਤਰ ਬਣਦੇ ਨਹੀਂ। ਬੜਿਆਂ ਲੋਕਾਂ ਦੀ ਜ਼ੁਬਾਨੀ ਸੁਣੀ ਦਾ ਕਹਿੰਦਾ, ਮੈਂ ਜਿੰਨੇ ਲੋਕਾਂ ਨੂੰ ਮਿੱਤਰ ਬਣਾਉਣਾ ਚਾਹੁੰਦਾ ਉਹ ਮੇਰੇ ਦੁਸ਼ਮਣ ਬਣਦੇ ਚਲੇ ਜਾਂਦੇ ਨੇ। ਇਹਦੇ ਚ ਬਿਲਕੁਲ ਸੱਚਾਈ ਹੈ। ਇੱਕ ਅਕਾਲ ਪੁਰਖ ਪਰਮੇਸ਼ਰ ਨੂੰ ਆਪਣਾ ਮਿੱਤਰ ਬਣਾ ਲੈ, ਕਿਉਂਕਿ ਜਿਹਦਾ ਮਿੱਤਰ ਅਕਾਲ ਪੁਰਖ ਪਰਮੇਸ਼ਰ ਬਣਦਾ ਉਹਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ। ਜਾ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕਹੋ ਕਹੋ ਕਾਕੀ ਕਮੀਆਂ, ਉਹਨੂੰ ਕੋਈ ਕਮੀ ਰਹਿੰਦੀ ਨਹੀਂ ਜਿਹਦਾ ਅਕਾਲ ਪੁਰਖ ਪਰਮੇਸ਼ਰ ਮਿੱਤਰ ਬਣ ਜਾਏ। ਇਸ ਕਰਕੇ ਆਪਣਾ ਮਿੱਤਰ ਬਣਾਉਣਾ ਤੇ ਭਾਈ ਉਹਨੂੰ ਬਣਾਓ। ਗੁਰੂ ਅਰਜਨ ਸਾਹਿਬ ਕਹਿੰਦੇ ਜਿਹੜਾ ਦੀਨਾ ਦਾ ਬੰਧੂ ਹੈ ਉਹਨੂੰ ਆਪਣਾ ਮਿੱਤਰ ਬਣਾਓ।
ਤੁਨ ਚਿੰਤ ਛੋੜ ਤਰ ਨਾਮ ਜੀਤ,
ਫਿਰ ਆਪਣੇ ਚਿੱਤ ਚੋਂ ਚਿੰਤਾ ਛੱਡੋ, ਚਿੰਤਾ ਦਾ ਤਿਆਗ ਕਰੋ ਤੇ ਚਿੰਤਾ ਨੂੰ ਛੱਡ ਕੇ ਆਪਣੇ ਚਿੱਤ ਵਿਚ ਹਿਰਦੇ ਚ ਪਰਮੇਸ਼ਰ ਦਾ ਨਾਮ ਧਾਰਨ ਕਰੋ। ਵਾਹਿਗੁਰੂ ਦਾ ਜੋ ਪਵਿੱਤਰ ਪਾਵਨ ਅੰਮ੍ਰਿਤ ਨਾਮ ਹੈ ਉਸ ਨਾਮ ਨੂੰ ਆਪਣੇ ਚਿੱਤ ਵਿਚ ਧਾਰਨ ਕਰੋ, ਚਿੱਤ ਚ ਵਸਾਓ।
ਇਸ ਪੰਥ ਦੇ ਉਪਦੇਸ਼ ਸਾਰ ਪੁਰ ਧਰੈ ਜੋ ਨਰ ਤਿਨ ਪੇ ਉਦਾਰ,
ਇਸ ਪ੍ਰਕਾਰ ਨਾਲ ਧੰਨ ਗੁਰੂ ਅਰਜਨ ਸਾਹਿਬ ਜੀ ਸੰਗਤ ਨੂੰ ਉਪਦੇਸ਼ ਦਿੰਦੇ ਨੇ, ਸਿੱਖਾਂ ਨੂੰ ਉਪਦੇਸ਼ ਦਿੰਦੇ ਨੇ। ਤੇ ਜਿਹੜੇ ਸਿੱਖ ਸਤਿਗੁਰਾਂ ਦਾ ਉਪਦੇਸ਼ ਸੁਣ ਕੇ ਇਸ ਉਪਦੇਸ਼ ਨੂੰ ਆਪਣੇ ਹਿਰਦੇ ਚ ਧਾਰਨ ਕਰਦੇ ਨੇ, ਉਹਨਾਂ ਨਰਾਂ ਦਾ ਇਸ ਭਾਵ ਸਾਗਰ ਤੋਂ ਪਾਰ ਉਤਾਰਾ ਹੋ ਜਾਂਦਾ। ਜਿਹੜੇ ਗੁਰੂ ਕਾ ਉਪਦੇਸ਼ ਮੰਨਦੇ ਨੇ, ਸੁਣਦੇ ਨੇ, ਕਮਾਉਂਦੇ ਨੇ, ਉਹਨਾਂ ਦਾ ਇਸ ਭਾਵ ਸਾਗਰ ਤੋਂ ਪਾਰ ਉਤਾਰਾ ਹੋ ਜਾਂਦਾ, ਉਹ ਇਸ ਸੰਸਾਰ ਤੋਂ ਉਧਰ ਜਾਂਦੇ ਹਨ।
ਸਿੱਖ ਕਰਾਂ ਮਾਤ ਜੁਤ ਪੇਕ ਤੇਕ,
ਬਹੁਤ ਸਾਰੇ ਸਿੱਖ ਜਿਹੜੇ ਸਤਿਗੁਰਾਂ ਦੀ ਸੇਵਾ ਕਰਦੇ ਸਨ, ਮਹਾਰਾਜ ਜੀ ਦੇ ਉਪਦੇਸ਼ ਨੂੰ ਕਮਾਉਂਦੇ ਸਨ, ਉਹ ਬਹੁਤ ਸਾਰੇ ਸਿੱਖ ਕਰਾਮਾਤਾਂ ਦੇ ਸਹਿਤ ਵੀ ਹੋ ਗਏ ਨੇ। ਬੜਿਆਂ ਸਿੱਖਾਂ ਵਿੱਚ ਅਜਮਤਾਂ ਕਰਾਮਾਤਾਂ ਉਹ ਸੁੱਤੇ ਸਿੱਧੀ ਵਰਤਣ ਲੱਗੀਆਂ ਹਨ।
ਮੈਂ ਤਜਿਆ ਗੁਰੂ ਪਗ ਤਰੇ ਟੇਕ,
ਉਹ ਸਤਿਗੁਰਾਂ ਦੇ ਚਰਨਾਂ ਦੀ ਟੇਕ ਨਹੀਂ ਛੱਡਦੇ। ਭਾਵੇਂ ਕਰਾਮਾਤਾਂ ਸ਼ਕਤੀਆਂ ਅਜਮਤਾਂ ਉਹਨਾਂ ਸਿੱਖਾਂ ਵਿੱਚ ਆ ਜਾਂਦੀਆਂ ਨੇ, ਪਰ ਉਹ ਕਰਾਮਾਤਾਂ ਦੇ ਪਿੱਛੇ ਨਹੀਂ ਲੱਗਦੇ, ਸਗੋਂ ਸਤਿਗੁਰਾਂ ਦੇ ਚਰਨਾਂ ਦੀ ਟੇਕ ਰੱਖਦੇ ਨੇ, ਗੁਰੂ ਦੇ ਚਰਨਾਂ ਦਾ ਭਰੋਸਾ ਹਿਰਦੇ ਚ ਰੱਖਦੇ ਹਨ।
ਅੰਮ੍ਰਿਤ ਵਧੀਕ ਜਬ ਸਾਧ ਪਾਏ ਅਸ ਕੋਨ ਮੂਡ ਤੈ ਤਿਆਗ ਜਾਏ।
ਆਹਾ, ਕਹਿੰਦੇ ਅੰਮ੍ਰਿਤ ਤੋਂ ਵੀ ਵੱਧ ਸਵਾਦ ਜਿਹਨੂੰ ਮਿਲ ਜਾਏ ਤੇ ਐਸਾ ਕਿਹੜਾ ਮੂਰਖ ਹੈ ਜਿਹੜਾ ਐਸੇ ਅੰਮ੍ਰਿਤ ਨੂੰ ਛੱਡ ਕੇ ਆਨ ਰਸਾਂ ਵਿੱਚ ਜਾ ਕੇ ਲੱਗ ਜਾਏ। ਐਸਾ ਕਿਹੜਾ ਮੂਰਖ ਹੈ ਜਿਹੜਾ ਅੰਮ੍ਰਿਤ ਨੂੰ ਛੱਡ ਕੇ ਬਿਖ ਨੂੰ ਬਜਾ ਕੇ ਗ੍ਰਹਿਣ ਕਰੇ, ਜਿਨ੍ਹਾਂ ਨੂੰ ਐਸਾ ਅੰਮ੍ਰਿਤ ਗੁਰੂ ਸਾਹਿਬ ਦੇ ਚਰਨਾਂ ਵਿੱਚੋਂ ਪ੍ਰਾਪਤ ਹੋਇਆ, ਨਾਮ ਅੰਮ੍ਰਿਤ ਐਸੇ ਸਾਧ ਵਾਲਾ ਰਸ ਵਾਲਾ ਅੰਮ੍ਰਿਤ ਪ੍ਰਾਪਤ ਹੋਇਆ, ਅੰਮ੍ਰਿਤ ਤੋਂ ਵੀ ਵੱਧ ਰਸ ਪ੍ਰਾਪਤ ਹੋਇਆ, ਐਸਾ ਕੌਣ ਮੂਰਖ ਹੈ ਜਿਹੜਾ ਇਹਨੂੰ ਛੱਡ ਕੇ ਜਾਵੇ।
ਸਿੱਖ ਰਹਿ ਪਾਸ ਸੇਵੰਤ ਸੇਵ,
ਬਹੁਤ ਸਾਰੇ ਸਿੱਖ ਸਤਿਗੁਰਾਂ ਦੇ ਕੋਲ ਹੀ ਰਹਿੰਦੇ ਨੇ ਔਰ ਮਹਾਰਾਜ ਜੀ ਦੇ ਕੋਲ ਰਹਿ ਕੇ ਸਤਿਗੁਰਾਂ ਦੀ ਸੇਵਾ ਕਰਦੇ ਨੇ।
ਗੁਰ ਲਖੈ ਸਕਲ ਦੇਵਾਨ ਦੇਵ,
ਸਤਿਗੁਰਾਂ ਨੂੰ ਸਾਰੇ ਦੇਵਤਿਆਂ ਦਾ ਦੇਵ ਸਮਝਦੇ ਨੇ ਕਿ ਸਤਿਗੁਰੂ ਸਾਰੇ ਦੇਵਤਿਆਂ ਦੇ ਅਧੀ ਦੇਵ ਦੇਵਾਨ ਦੇਵ। ਉਪਮਾ ਮਹਾਨ ਗੁਰੂ ਕਲਗੀਧਰ ਪਾਤਸ਼ਾਹ ਜੀ ਵੀ ਲਿਖਦੇ, ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ, ਸਤਿਗੁਰੂ ਜੀ ਦੇਵਾਂ ਦੇ ਦੇਵ ਅਧੀ ਦੇਵ ਹਨ। ਏਦਾਂ ਗੁਰਸਿੱਖਾਂ ਦੀ ਭਾਵਨਾ ਹੈ।
ਔਰ ਹਰ ਇੱਕ ਸ਼ੋਕ ਜਿਨ ਕੇ ਨਾਲੇ ਨਰ ਰੂਦ ਸੋ ਨਟ ਜਿਉ ਕਾਚ ਬੇਸ,
ਸਤਿਗੁਰੂ ਜੀ ਐਸੀ ਬਿਰਤੀ ਦੇ ਧਾਰਨੀ ਨੇ ਕਿ ਜਿਨ੍ਹਾਂ ਦੇ ਹਿਰਦੇ ਚ ਨਾ ਤਾਂ ਹਰਖ ਹੈ ਤੇ ਨਾ ਹੀ ਸ਼ੋਕ ਹੈ। ਅਵਸਥਾ ਐਸੀ ਬਣੀ ਹੋਈ ਹੈ, ਕਰੋੜਾਂ ਸੂਰਜਾਂ ਵਾਂਗੂ ਪ੍ਰਕਾਸ਼ਦੇ ਨੇ ਗੁਰੂ ਅਰਜਨ ਸਾਹਿਬ ਦੇ ਬਚਨ ਗੁਰੂ ਸਾਹਿਬ ਦੀ ਅਵਸਥਾ ਪ੍ਰਤੀ। ਜਦੋਂ ਮਹਾਰਾਜ ਜੀ ਕਹਿੰਦੇ ਤੈਸਾ ਸਵਰਨ ਤੈਸੀ ਉਸ ਮਾਟੀ, ਇਹੋ ਜਿਹੀ ਅਵਸਥਾ ਮੇਰੇ ਸਤਿਗੁਰਾਂ ਦੀ ਕਿ ਨਾ ਹਰਖ ਹੈ ਨਾ ਸ਼ੋਕ ਹੈ, ਹਰਖ ਸ਼ੋਕ ਦਾ ਲੇਸ਼ ਹੀ ਨਹੀਂ ਮਨ ਵਿੱਚ, ਤੇ ਮਨੁੱਖੀ ਰੂਪ ਧਾਰਨ ਕਰਕੇ ਜਿਵੇਂ ਇੱਕ ਨੱਟ ਬੜੇ ਭੇਖ ਬਣਾ ਕੇ ਬਾਹਰਲੇ ਸਾਂਗ ਹੋਰ ਵਰਤਾ ਕੇ ਵਖਾਉਂਦਾ ਪਰ ਅੰਦਰੋਂ ਇੱਕ ਹੈ, ਤੈਸੇ ਨੱਟ ਵਾਂਗੂ ਸਤਿਗੁਰੂ ਜੀ ਬਾਹਰਲੇ ਭੇਖ ਵੱਖੋ ਵੱਖਰੇ ਕਰਕੇ ਵਖਾਉਂਦੇ ਨੇ, ਅੰਦਰੋਂ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਹੀ ਸਰੂਪ ਹਨ।
ਨਿਤ ਪ੍ਰਤ ਪ੍ਰਤਾਪ ਹੋਵਤ ਵਿਸਾ,
ਨਿਤ ਪ੍ਰਤੀ ਹਰ ਰੋਜ਼ ਸਤਿਗੁਰਾਂ ਦਾ ਪ੍ਰਤਾਪ, ਮਹਾਰਾਜ ਜੀ ਦੀ ਆਭਾ, ਸਤਿਗੁਰਾਂ ਦਾ ਐਸ਼ਵਰਜ, ਮਹਾਰਾਜ ਜੀ ਦਾ ਸੁਜਸ, ਉਹ ਵਧਦਾ ਚੱਲਿਆ ਜਾ ਰਿਹਾ,
ਜਿਨ
ਵਿਸ਼ਾਲ ਹੁੰਦਾ ਚੱਲਿਆ ਜਾ ਰਿਹਾ।
ਜਿਨ ਵਧੇ ਭਾਗ ਨਿਤ ਰਹਿਤ ਨਾਲ,
ਜਿਨ੍ਹਾਂ ਦੇ ਵੱਡੇ ਭਾਗ ਨੇ ਉਹ ਸਤਿਗੁਰਾਂ ਦੇ ਨਿਤ ਨਾਲ ਰਹਿੰਦੇ। ਮਹਾਰਾਜ ਜੀ ਦੇ ਸੰਗੀ ਕੌਣ ਨੇ? ਜਿਨ੍ਹਾਂ ਦੇ ਵੱਡੇ ਭਾਗ ਨੇ। ਹਰ ਇੱਕ ਨੂੰ ਸਤਿਗੁਰਾਂ ਦਾ ਸੰਗ ਪ੍ਰਾਪਤ ਨਹੀਂ ਹੁੰਦਾ, ਬਟ ਭਾਗੀ ਹਰ ਸੰਗਤ ਪਾਵੇ, ਵੱਡਿਆਂ ਭਾਗਾਂ ਵਾਲਿਆਂ ਨੂੰ ਵੱਡ ਭਾਗੀ ਸਾਧ ਸੰਗ ਪ੍ਰਾਪਤ, ਤਿੰਨ ਭੇਟਤ ਦੁਰਮਤ ਹੋਈ, ਗੁਰਪੂਰਾ ਭੇਟਿਓ ਵੱਡ ਭਾਗੀ ਮਨਹਿ ਭਇਆ ਪਰਗਾਸਾ, ਜਿਨ੍ਹਾਂ ਦੇ ਵੱਡੇ ਭਾਗ ਨੇ ਉਨ੍ਹਾਂ ਨੂੰ ਗੁਰੂ ਕਾ ਸੰਗ ਪ੍ਰਾਪਤ ਹੁੰਦਾ ਹੈ।
ਚੰਨ ਬ੍ਰਿੰਦ ਆਏ ਨੈ ਛੋਤ ਹਾਥ,
ਗੁਰੂ ਅਰਜਨ ਸਾਹਿਬ ਜੀ ਦੇ ਜੀਵਨ ਦਾ ਇੱਕ ਨੇਮ ਹੈ ਕਿ ਪੈਸਾ ਬੜਾ ਆਉਂਦਾ ਸਤਿਗੁਰਾਂ ਦੇ ਚਰਨਾਂ ਚ, ਮਾਇਆ ਬੜੀ ਉਤਰਦੀ ਹੈ, ਪਰ ਸਤਿਗੁਰੂ ਜੀ ਕਿਸੇ ਪੈਸੇ ਨੂੰ ਇੱਕ ਰੁਪਈਏ ਨੂੰ ਵੀ ਹੱਥ ਨਹੀਂ ਲਾਉਂਦੇ। ਮਾਇਆ ਮਸੰਦ ਹੀ ਚੁੱਕਦੇ ਨੇ, ਗੁਰੂ ਘਰ ਦੇ ਸੇਵਾਦਾਰ ਹੀ ਚੁੱਕਦੇ ਨੇ, ਉਹੀ ਅੱਗੇ ਖਰਚਦੇ ਨੇ, ਜਿੱਥੇ ਲੋੜ ਹੁੰਦੀ ਹੈ ਉਹੀ ਵਰਤਾਉਂਦੇ ਨੇ। ਜੇ ਕਿਸੇ ਸਿੱਖ ਨੂੰ ਵੀ ਦਾਨ ਕਰਨਾ, ਮਹਾਰਾਜ ਜੀ ਹੁਕਮ ਕਰ ਦਿੰਦੇ ਤੇ ਦੇ ਦਿੰਦੇ ਨੇ, ਪਰ ਸਤਿਗੁਰੂ ਖੁਦ ਗੁਰੂ ਅਰਜਨ ਸਾਹਿਬ ਜੀ ਮਾਇਆ ਨੂੰ ਆਪਣਾ ਹੱਥ ਨਹੀਂ ਲਾਉਂਦੇ।
ਸਭ ਦੇਣ ਲਗਾਏ ਉਪਕਾਰ ਸਾਥ,
ਜਿਹੜੀ ਮਾਇਆ ਸਤਿਗੁਰੂ ਜੀ ਉਪਕਾਰ ਵਿੱਚ ਹੀ ਲਾ ਦਿੰਦੇ, ਕਦੇ ਕੋਈ ਖੂਹ ਲਵਾਤਾ, ਕਦੇ ਸਰੋਵਰ ਦੀ ਸੇਵਾ ਕਰਾ ਦਿੱਤੀ, ਕਦੇ ਕੋਈ ਸਰਾਂ ਬਣਾ ਦਿੱਤੀ। ਮਹਾਰਾਜ ਜੀ ਜਿਤਨੀ ਵੀ ਮਾਇਆ ਹੈ ਉਹ ਉਪਕਾਰ ਵਿੱਚ ਹੀ ਖਰਚਦੇ, ਲੰਗਰ ਪ੍ਰਸ਼ਾਦੇ ਵਿੱਚ ਸਾਰੀ ਮਾਇਆ ਖਰਚ ਦਿੰਦੇ ਨੇ।
ਸੁਣ ਜਸ ਮਿਸਾਲ ਦਰੋਹੀ ਜੋ ਤੋਰ,
ਸਤਿਗੁਰਾਂ ਦਾ ਜਿਹੜਾ ਵੱਡਾ ਭਾਰੀ ਵਿਸ਼ਾਲ ਸੁਜਸ ਹੈ ਜਿਹੜੇ ਗੁਰੂ ਘਰ ਦੇ ਦਰੋਹੀ ਨੇ ਬਾਬੇ ਪ੍ਰਿਥੀ ਚੰਦ ਵਰਗੇ, ਜਿਹੜੇ ਦਰੋਹੀ ਨੇ, ਝੂਠੇ ਨੇ, ਸਤਿਗੁਰਾਂ ਦਾ ਵਿਸ਼ਾਲ ਸੁਜਸ ਸੁਣ ਕੇ
ਬਿਨ ਅਗਨ ਜਰਤ ਦੁੱਖ ਪਾਏ ਭੋਰ,
ਅੱਗ ਤੋਂ ਬਿਨਾਂ ਸੜਦੇ ਨੇ, ਅੱਗ ਤਾਂ ਨੀ ਬਲਦੀ ਉਹਨਾਂ ਦੇ ਕੋਲ, ਪਰ ਅੱਗ ਤੋਂ ਬਿਨਾਂ ਵੀ ਸੜਦੇ ਨੇ, ਗੁਰੂ ਸਾਹਿਬ ਦਾ ਸੁਜਸ ਵੇਖ ਕੇ, ਮਹਾਰਾਜ ਜੀ ਦਾ ਪ੍ਰਤਾਪ ਵੇਖ ਕੇ, ਅੱਗ ਤੋਂ ਬਿਨਾਂ ਸੜ ਕੇ ਪੂਰ ਬੜੇ ਭਾਰੀ ਦੁੱਖ ਪ੍ਰਾਪਤ ਕਰਦੇ ਨੇ।
ਦੁਰਬੁੱਧ ਮੂਢ ਬਿਨ ਹੇਤ ਜ਼ਰੂਰ,
ਬੁੱਧੀ ਭੈੜੀ ਬੁੱਧੀ ਵਾਲੇ ਮੂਰਖ ਬਿਨਾਂ ਕਾਰਨ ਤੋਂ ਹੀ ਸਤਿਗੁਰਾਂ ਨਾਲ ਦਰੋਹ ਕਮਾ ਰਹੇ ਨੇ, ਕਾਰਨ ਕੋਈ ਨਹੀਂ, ਬਿਨਾਂ ਕਾਰਨ ਤੋਂ ਅਕਾਰਨ ਹੀ ਸਤਿਗੁਰੂ ਜੀ ਦੇ ਨਾਲ ਦੁਸ਼ਮਣੀ ਕਮਾ ਰਹੇ ਨੇ।
ਸਰ ਮਹਾਨ ਕਰ ਨਿਫਲ ਕਰੋ,
ਔਰ ਬੜੀ ਭਾਰੀ ਈਰਖਾ ਦੀ ਅੱਗ ਦੇ ਵਿਚ ਸੜਦੇ ਨੇ, ਮਤਸਰ ਮਹਾਨ ਈਰਖਾ ਕਰਕੇ ਨਿਸ਼ਫਲੀ ਕਰੋ ਕਰਦੇ ਨੇ, ਕ੍ਰੋਧ ਕਰਦੇ ਨੇ।
ਤੂੰ ਕਹੇ ਤਿਨੋ ਕੇ ਸੰਗ ਜਾਏ, ਤਜ ਮਾਨ ਕਿਉਂ ਨਾ ਭਗਤਰੋ ਆਏ,
ਇਹਨਾਂ ਨੂੰ ਹੁਣ ਕੌਣ ਕਹੇ ਜਾ ਕੇ ਕਿ ਪ੍ਰਿਥੀ ਚੰਦ ਜੀ ਮਾਨ ਛੱਡ ਕੇ ਗੁਰੂ ਅਰਜਨ ਸਾਹਿਬ ਦੇ ਚਰਨਾਂ ਤੇ ਟਹਿ ਜਾਓ, ਤੁਹਾਨੂੰ ਬਖਸ਼ ਲੈਣਗੇ। ਕਹਿੰਦੇ ਇਹਨਾਂ ਨੂੰ ਕੌਣ ਕਹੇ, ਕੌਣ ਸਮਝਾਵੇ? ਮੂਰਖ ਨੂੰ ਹੁਣ ਕੋਈ ਨਹੀਂ ਸਮਝਾ ਸਕਦਾ, ਭਾਵੇਂ ਖੁਦ ਬ੍ਰਹਮਾ ਵੀ ਆ ਕੇ ਸਮਝਾਉਣ ਲੱਗੇ ਨਹੀਂ ਸਮਝਾ ਸਕਦਾ। ਅੰਨਾ ਹੋਵੇ ਨੇਤਰਾਂ ਤੋਂ, ਉਹਦੇ ਅੱਗੇ ਕਰ ਦਿਓ ਸ਼ੀਸ਼ਾ, ਉਹਨੂੰ ਆਖ ਵੇਖ ਤੂੰ ਇਹਦੇ ਵਿਚ ਤੈਨੂੰ ਤੇਰਾ ਸਰੂਪ ਦਿਸਦਾ, ਭਾਵੇਂ ਲੱਖਾਂ ਸ਼ੀਸ਼ੇ ਲਿਆ ਕੇ ਰੱਖ ਦਿਓ, ਉਹਨੇ ਫਿਰ ਵੀ ਨਹੀਂ ਵੇਖਣਾ ਕਿਉਂਕਿ ਅੱਖਾਂ ਨਹੀਂ। ਕਹਿੰਦੇ ਇਸ ਮੂਰਖਾਂ ਨੂੰ ਕੌਣ ਜਾ ਕੇ ਸਮਝਾਵੇ, ਕੌਣ ਕਹੇ ਕਿ ਮਾਣ ਛੱਡ ਕੇ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਚ ਪੈ ਜਾਓ,
ਆਨੰਦ ਲੋ ਦੁੱਖ ਹੈ ਨਾ ਕੋਈ।
ਜੇ ਤੁਸੀਂ ਸਤਿਗੁਰੂ ਦੀ ਸ਼ਰਨ ਚ ਪਾਓਗੇ ਤੁਹਾਨੂੰ ਆਨੰਦ ਮਿਲੇਗਾ, ਹਿਰਦੇ ਨੂੰ ਆਨੰਦ ਪ੍ਰਾਪਤ ਹੋਵੇਗਾ, ਤੁਹਾਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਦੁੱਖ ਨਹੀਂ ਹੋਣ ਲੱਗਾ।
ਪਦਾਰਥਨ ਲਿਓ ਸੋਏ,
ਸਤਿਗੁਰਾਂ ਦੇ ਚਰਨਾਂ ਚ ਤੁਹਾਨੂੰ ਸਾਰੇ ਪਦਾਰਥ ਮਿਲਣਗੇ, ਜੋ ਮੰਗੋਗੇ ਨਾ ਉਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚੋਂ ਤੁਹਾਨੂੰ ਪ੍ਰਾਪਤ ਹੋਵੇਗਾ, ਮਿਲੇਗਾ।
ਕਿਆ ਕਰੇ ਜੰਤ ਜਿਨ ਕੇ ਨਾ ਭਾਗ, ਜਾ ਸੁਨਤ ਜਲਤ ਉਰਹੀਨ ਆਗ।
ਕਹਿੰਦੇ ਇਹੋ ਜਿਹੇ ਜੀਵ ਵੀ ਕੀ ਕਰਨ, ਇਹਨਾਂ ਦੇ ਭਾਗ ਹੀ ਨਹੀਂ ਹਨ, ਉਹ ਇਹ ਵਿਚਾਰੇ ਕਿਆ ਕਰੇ ਜਾਂ ਭਾਗ ਧੁਰ ਮੰਦੇ, ਉਹ ਵੀ ਕੀ ਕਰਨ ਜਿਨ੍ਹਾਂ ਦੇ ਭਾਗ ਹੀ ਮਾੜੇ ਨੇ। ਕਹਿੰਦੇ ਇਹੋ ਜਿਹੇ ਜੰਤ ਵੀ ਕੀ ਕਰਨ ਜਿਨ੍ਹਾਂ ਦੇ ਭਾਗ ਹੀ ਨਹੀਂ, ਉਹ ਸਤਿਗੁਰਾਂ ਦਾ ਜਸ ਸੁਣ ਕੇ, ਮਹਾਰਾਜ ਜੀ ਦੀ ਵਡਿਆਈ ਸੁਣ ਕੇ ਹਿਰਦੇ ਚ ਸੜਦੇ ਨੇ, ਅੱਗ ਤੋਂ ਬਿਨਾਂ ਉਹਨਾਂ ਦੇ ਹਿਰਦੇ ਸੜ ਰਹੇ ਨੇ।
ਤਿਉਂ ਤਿਉਂ ਪ੍ਰਤਾਪ ਗੁਰ ਕੋ ਬਦੰਤ,
ਜਿਵੇਂ ਜਿਵੇਂ ਸੁਜਸ ਸੁਣ ਕੇ ਸੜਦੇ ਨੇ, ਜਿਵੇਂ ਤਿਵੇਂ ਸਤਿਗੁਰੂ ਜੀ ਦਾ ਪ੍ਰਤਾਪ, ਮਹਾਰਾਜ ਜੀ ਦਾ ਸੁਜਸ, ਉਹ ਨਿਤਾ ਪ੍ਰਤੀ ਹੋਰ ਵਧਦਾ ਹੈ।
ਕਿਸ ਯਤਨ ਸੁਰ ਮੂਰਖ ਛਪੰਤ,
ਕਹਿੰਦੇ ਹੁਣ ਕਿਸ ਯਤਨ ਦੇ ਨਾਲ, ਮੂਰਖ ਚਾਹੇ ਵੀ ਮੈਂ ਸੂਰਜ ਨੂੰ ਛਪਾ ਦਿਆਂ ਤੇ ਬਹੁ ਬਸਤਰ ਪਾ ਕੇ ਕੱਪੜੇ ਪਾ ਕੇ ਉਹ ਸੂਰਜ ਨੂੰ ਢੱਕ ਨਹੀਂ ਸਕਦਾ, ਕੱਪੜੇ ਪਤਾਣ ਕੇ ਸੂਰਜ ਦੇ ਉੱਤੇ ਸੂਰਜ ਦੇ ਪ੍ਰਕਾਸ਼ ਨੂੰ ਢੱਕ ਨਹੀਂ ਸਕਦਾ।
ਪੁਰ ਨਾਮ ਦਾਸ ਕੇ ਹੋਏ ਪੀ ਬਦ ਪੀਰ,
ਸ੍ਰੀ ਗੁਰੂ ਰਾਮਦਾਸ ਸਾਹਿਬ ਦੀ ਪਾਵਨ ਨਗਰੀ ਵਿਚ ਬੜਾ ਭਾਰੀ ਇਕੱਠ ਹੁੰਦਾ, ਬਹੁਤ ਸਾਰੀਆਂ ਸੰਗਤਾਂ ਦਾ ਜੋੜ ਮੇਲਾ ਹੈ।
ਬਹੁ ਬਸਨ ਲਾਗੇ ਲਖ ਗੁਰਨ ਤੀਰ,
ਸਤਿਗੁਰੂ ਜੀ ਦੇ ਚਰਨਾਂ ਵਿਚ ਆ ਕੇ ਬਹੁਤ ਸਾਰੇ ਸਿੱਖ ਨਿਵਾਸ ਕਰਨ ਲੱਗ ਪਏ, ਬਹੁਤ ਸਾਰੀਆਂ ਸੰਗਤਾਂ ਮਹਾਰਾਜ ਜੀ ਦੇ ਕੋਲ ਆ ਕੇ ਨਗਰ ਚ ਰਹਿਣ ਲੱਗ ਪਏ।
ਸਿੱਖ ਮਨ ਵਿਕਾਰ ਮ੍ਰਿਗ ਤਿੰਨੋ ਸੰਗ,
ਸਤਿਗੁਰਾਂ ਦੇ ਸਿੱਖਾਂ ਦੇ ਹਿਰਦਿਆਂ ਦੇ ਜਿਹੜੇ ਵਿਕਾਰ ਨੇ ਉਹ ਹਿਰਨ ਦੇ ਸਮਾਨ ਨੇ, ਔਰ ਇਹਨਾਂ ਹਿਰਨਾਂ ਵਾਸਤੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਜਿਹੜੇ ਬਚਨ ਨੇ ਉਹ ਸਿੰਘ ਸ਼ੇਰ ਦੇ ਸਮਾਨ ਹਨ।
ਅਸ ਗੁਰੂ ਦਰਸ ਸੰਤੋਖ ਸਿੰਘ,
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਐਸੇ ਗੁਰੂ ਦੇ ਦਰਸ਼ਨ ਕਰਕੇ ਉਹਨਾਂ ਨੂੰ ਮੱਥਾ ਟੇਕਦਾ, ਨਮਸਕਾਰ ਕਰਦਾ, ਜਿਨ੍ਹਾਂ ਦੇ ਬਚਨ ਸੂਰਜ ਦੇ ਸਮਾਨ ਨੇ ਔਰ ਸਾਡੇ ਹਿਰਦਿਆਂ ਚੋਂ ਅਗਿਆਨਤਾ ਦੇ ਹਨੇਰੇ ਨੂੰ ਮਿਟਾਉਣ ਵਾਲੇ ਹਨ।
ਕੁਛ ਕੁ ਦਿਵਸ ਬੀਤਤ ਭਏ ਗੁਰ ਕੋ ਇਸੀ ਪ੍ਰਕਾਰ,
ਇਸੇ ਪ੍ਰਕਾਰ ਨਾਲ ਕੁਝ ਦਿਨ ਬਤੀਤ ਹੋ ਗਏ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕੁਝ ਦਿਨ ਬਤੀਤ ਕੀਤੇ ਹਨ।
ਸੁਣ ਸ਼ਰੋਤਾ ਆਗਲ ਕਥਾ ਦੇ ਜੋ ਪਦਾਰ ਚਾਰ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਹੇ ਸਰੋਤਾ ਜਨੋ, ਤੁਸੀਂ ਗੁਰੂ ਕੀ ਹੋਰ ਅਗਲੀ ਕਥਾ ਸੁਣੋ, ਜਿਸ ਕਥਾ ਨੂੰ ਸੁਣ ਕੇ ਚਾਰੇ ਪਦਾਰਥ ਪ੍ਰਾਪਤ ਹੁੰਦੇ ਨੇ। ਐਸੀ ਕਥਾ ਸੁਣੋ ਗੁਰੂ ਕੀ, ਜਿਸ ਕਥਾ ਨੂੰ ਸੁਣ ਕੇ ਧਰਮ, ਅਰਥ, ਕਾਮ, ਮੋਕਸ਼ ਚਾਰੇ ਪਦਾਰਥਾਂ ਦੀ ਪ੍ਰਾਪਤੀ ਹੁੰਦੀ ਹੈ।
ਦੁਏਰਾ ਲਗ ਦੁੰਦਪ ਦੁਏ ਸਮੇ ਮੈਂ ਬਾਜਤ ਗੁਰ ਕੇ ਪੌਰ।
ਸਤਿਗੁਰਾਂ ਦੇ ਘਰ ਚ ਖੁਸ਼ੀਆਂ ਨੇ, ਮਹਾਰਾਜ ਜੀ ਦੇ ਘਰ ਚ ਖੇੜੇ ਨੇ, ਇਸ ਕਰਕੇ ਦੋਈ ਸਮੀ ਸਵੇਰੇ ਤੇ ਸ਼ਾਮ ਸਤਿਗੁਰਾਂ ਦੇ ਘਰ ਦੇ ਦਰਵਾਜੇ ਮੂਹਰੇ ਛੋਟੇ ਨਗਾਰੇ ਵੱਜਦੇ ਰਹਿੰਦੇ ਨੇ, ਜਿਹੜੇ ਖੁਸ਼ੀਆਂ ਦਾ ਪ੍ਰਤੀਕ ਨੇ। ਖਾਲਸਾ ਜੀ, ਦੋ ਪ੍ਰਕਾਰ ਦੇ ਨਗਾਰੇ ਹੁੰਦੇ ਨੇ, ਇੱਕ ਜੰਗੀ ਨਗਾਰੇ ਹੁੰਦੇ ਨੇ ਜਿਹੜੇ ਜੰਗ ਦੇ ਮੈਦਾਨ ਚ ਵੱਜਦੇ, ਉਹਨਾਂ ਦਾ ਆਕਾਰ ਵੱਡਾ ਹੁੰਦਾ। ਛੁਤਰੀ ਨਗਾਰੇ ਊਂਠਾਂ ਤੇ ਰੱਖ ਕੇ ਵਜਾਏ ਜਾਣ ਵਾਲੇ ਜਾਂ ਘੋੜਿਆਂ ਤੇ ਰੱਖ ਕੇ ਵਜਾਏ ਜਾਣ ਵਾਲੇ, ਇੱਕ ਨਗਾਰੇ ਛੋਟੇ ਆਕਾਰ ਦੇ ਹੁੰਦੇ ਨੇ ਜਿਹੜੇ ਦਰਵਾਜਿਆਂ ਮੂਹਰੇ ਵਜਾਏ ਜਾਂਦੇ, ਜਿੱਥੇ ਪਤਾ ਲੱਗਦਾ ਵੀ ਇਸ ਘਰ ਵਿਚ ਖੁਸ਼ੀ ਹੈ, ਇਸ ਘਰ ਵਿਚ ਖੇੜਾ ਹੈ। ਸਤਿਗੁਰਾਂ ਦੇ ਦਰਵਾਜੇ ਮੂਹਰੇ ਖੁਸ਼ੀ ਦੇ ਨਗਾਰੇ ਜਿਹੜੇ ਨੇ ਉਹ ਵੱਜ ਰਹੇ ਹਨ।
ਸ਼ਬਦ ਨਫੀਰਨ ਕੋ ਮਿਲੇ ਗਾਏ ਸ਼ਬਦ ਸਿਰ ਮੋਰ।
ਨਾਲ ਨਫੀਰੀਆਂ ਦੇ ਸ਼ਬਦ ਮਿਲ ਕੇ ਨਫੀਰੀਆਂ ਵੱਜਦੀਆਂ ਨੇ, ਔਰ ਨਾਲ ਗਾਇਨ ਕਰਨ ਵਾਲੇ ਗੁਰੂ ਕੇ ਸ਼ਬਦਾਂ ਨੂੰ ਗਾਇਨ ਕਰਦੇ ਨੇ, ਗੁਰਬਾਣੀ ਦਾ ਗਾਇਨ ਕਰਦੇ ਨੇ, ਸ਼ਬਦ ਗਾਇਨ ਕਰਦੇ ਨੇ ਜੋ ਬੜੇ ਸਿਰਮੋਰ ਹਨ।
ਨਿਸ਼ਾਨੀ ਛੰਦ ਵਜੈ ਕੁਲਾਲ ਹੋਤ ਹੈ ਮੰਗਲ ਉਪਜੰਤੇ।
ਗੁਰੂ ਘਰ ਦੇ ਵਿਚ ਏਦਾਂ ਰੋਜ਼ ਨਗਾਰੇ, ਨਫੀਰੀਆਂ, ਸ਼ਹਿਨਾਈਆਂ, ਰਬਾਬਾਂ, ਸਰੰਦੇ, ਸਾਜ ਵੱਜਦੇ ਨੇ, ਔਰ ਉਨ੍ਹਾਂ ਸਾਜਾਂ ਦੇ ਵੱਜਣ ਦੀ ਆਵਾਜ਼ ਚੋਂ ਪਾਸੀ ਜਾਂਦੀ ਹੈ। ਬੜੇ ਮੰਗਲ, ਖੁਸ਼ੀਆਂ ਗੁਰੂ ਘਰ ਦੇ ਵਿਚ ਹੋ ਰਹੇ ਹਨ।
ਪਤਨੀ ਪ੍ਰੀਤੀਏ ਕੀ ਸੁਣੀ ਉਹ ਸ਼ੋਕ ਬਰਦੰਤੇ।
ਇਧਰ ਪ੍ਰੀਤੀਏ ਦੀ ਘਰਵਾਲੀ ਜਦੋਂ ਗੁਰੂ ਘਰ ਚੋਂ ਸਾਜਾਂ ਦੀ ਆਵਾਜ਼ ਸੁਣਦੀ ਹੈ, ਨਫੀਰੀਆਂ ਦੀ, ਨਗਾਰਿਆਂ ਦੀ ਆਵਾਜ਼ ਸੁਣਦੀ ਹੈ, ਜਿੱਥੇ ਸਿੱਖਾਂ ਨੂੰ ਖੁਸ਼ੀ ਹੁੰਦੀ ਆ, ਉੱਥੇ ਇਸ ਪ੍ਰੀਤੀਏ ਦੀ ਘਰਵਾਲੀ ਕਰਮੋ ਦੇ ਹਿਰਦੇ ਚ ਸ਼ੋਕ ਵੱਧਦਾ। ਗੁਰੂ ਘਰ ਦੇ ਖੁਸ਼ੀ ਦੇ ਵਾਜੇ ਨਾਦ ਸੁਣ ਕੇ ਇਹਦੇ ਹਿਰਦੇ ਚ ਸ਼ੋਕ ਵੱਧਦਾ, ਦੁੱਖ ਵੱਧਦਾ।
ਨੈਣਾ ਵਡਾਈ ਸਹਿ ਸਕੈ ਦੁੱਖ ਪ੍ਰਾਪਤ ਭਾਰੇ।
ਸਤਿਗੁਰਾਂ ਦੇ ਦਰ ਘਰ ਦੀ ਵਡਿਆਈ ਇਹਦੇ ਕੋਲੋਂ ਸਹੀ ਨਹੀਂ ਜਾਂਦੀ, ਗੁਰੂ ਘਰ ਦਾ ਪ੍ਰਤਾਪ ਇਹਦੇ ਕੋਲੋਂ ਚੱਲਿਆ ਨਹੀਂ ਜਾਂਦਾ, ਗੁਰੂ ਘਰ ਦੀ ਵਡਿਆਈ ਇਹਦੇ ਕੋਲੋਂ ਚੱਲੀ ਨਹੀਂ ਜਾਂਦੀ, ਇਹਨੂੰ ਬੜਾ ਭਾਰੀ ਦੁੱਖ ਪ੍ਰਾਪਤ ਹੁੰਦਾ ਕਰਮੋ ਨੂੰ, ਇਹਦੇ ਕਲੇਜੇ ਨੂੰ ਵਿੰਨ ਵਿੰਨ ਜਾਂਦੇ ਨੇ ਗੁਰੂ ਘਰ ਦੇ ਖੁਸ਼ੀਆਂ ਦੇ ਨਾਦ।
ਮੈਂ ਪੂਰੀ ਮਨ ਪਾਵਨੀ ਦੁਸ਼ਟਾਂ ਜੋ ਧਾਰੇ।
ਦੁਸ਼ਟ ਬਿਰਤੀ ਵਾਲੀ ਕਰਮੋ ਨੇ ਜਿਹੜੀ ਭੈੜੀ ਬਿਰਤੀ ਧਾਰਨ ਕੀਤੀ ਸੀ ਨਾ ਮਨ ਚ ਕਾਮਨਾ, ਉਹ ਪੂਰੀ ਨਹੀਂ ਹੋਈ। ਇਹਨੇ ਸੋਚਿਆ ਸੀ ਸ੍ਰੀ ਹਰਗੋਬਿੰਦ ਜੀ ਨੂੰ ਸ਼ੀਤਲਾ ਨਿਕਲੇ ਤੇ ਇਹਨਾਂ ਦੀ ਮੌਤ ਹੋ ਜਾਣੀ ਹੈ, ਉਹ ਕਾਮਨਾ ਇਹਨਾਂ ਦੀ ਪੂਰੀ ਨਹੀਂ ਹੋਈ ਜਿਹੜੀ ਦੁਸ਼ਟਾਂ ਨੇ ਧਾਰਨ ਕੀਤੀ ਹੋਈ ਸੀ।
ਅਨਕੇ ਪਾਵਨ ਚਿਤੋਤੀ ਚਿੰਤਾ ਗਲਤਾਨੀ।
ਬੜੇ ਉਪਾਅ ਚਿਤ ਵਧੀਆ ਕਰਮੋ ਮਨ ਦੇ ਵਿਚ, ਹੁਣ ਕੀ ਕਰਾਂ, ਕੀ ਬਣਾਵਾਂ, ਕਿਵੇਂ ਕਰਾਂ, ਤੇ ਕਈ ਪ੍ਰਕਾਰ ਦੇ ਉਪਾਅ ਚਿਤ ਵਧੀ ਚਿੰਤਾ ਦੇ ਵਿਚ ਗਲਤ ਹੁੰਦੀ ਜਾ ਰਹੀ ਹੈ।
ਬਸ ਨਾ ਬਸਾਵੇ ਬੁਰੇ ਪਰ ਦੁਰਮਤੀ ਅਯਾਨੀ।
ਔਰ ਗੁਰੂ ਸਾਹਿਬ ਜੀ ਦਾ ਬੁਰਾ ਕਰਨ ਵਿਚ ਇਹਦਾ ਵਸ ਨਹੀਂ ਚੱਲਦਾ, ਬਸ ਨਾ ਵਸਾਵੇ ਬੁਰੇ ਪਰ, ਕਿ ਮੈਂ ਗੁਰੂ ਘਰ ਦਾ ਬੁਰਾ ਕਰਾਂ, ਬੁਰਾ ਕਰਨ ਵਿਚ ਇਹਦਾ ਵਸ ਨਹੀਂ ਚੱਲਦਾ। ਦੁਰਮਤ ਨੂੰ ਧਾਰਨ ਕਰਨ ਵਾਲੀ ਅਯਾਣੀ ਨਾ ਸਮਝ ਆਏ, ਇਹਨੂੰ ਸੋਝੀ ਨਹੀਂ ਕਿ ਮੈਂ ਗੁਰੂ ਘਰ ਦਾ ਬੁਰਾ ਨਹੀਂ ਕਰ ਸਕਦੀ।
ਯਤਨ ਬਾਦੀ ਜਾਤ ਹੈ ਨੇ ਪੂਰੀ ਕਾ ਜਾ।
ਸੋਚਦੀ ਆ ਵੀ ਜਿਹੜਾ ਯਤਨ ਮੈਂ ਕਰਦੀ ਆ, ਜਿਹੜੇ ਯਤਨ ਅਸੀਂ ਕੀਤੇ ਨੇ, ਸਾਡੇ ਸਾਰੇ ਕੀਤੇ ਯਤਨ ਵਿਅਰਥ ਚਲੇ ਗਏ ਨੇ, ਪਰ ਸਾਡਾ ਕੰਮ ਪੂਰਾ ਨਹੀਂ ਹੋਇਆ। ਜਿਸ ਕੰਮ ਵਾਸਤੇ ਯਤਨ ਕੀਤੇ ਸਾਡੇ ਉਹ ਯਤਨ ਪੂਰੇ ਨਹੀਂ ਹੋਏ, ਸਾਡਾ ਉਹ ਕੰਮ ਪੂਰਾ ਨਹੀਂ ਹੋਇਆ।
ਅਬ ਦਿਨ ਪ੍ਰਤ ਬੋ ਬਦਤ ਹੈ ਸਭ ਰੀਤ ਸਮਾਜਾ।
ਮੈਂ ਚਾਹੁੰਦੀ ਸੀ ਇਹਨਾਂ ਦੇ ਘਰ ਵਿਚ ਘਟੇ ਸਭ ਕੁਝ, ਪਰ ਇਹਨਾਂ ਦੇ ਘਰ ਵਿਚ ਤਾਂ ਦਿਨ ਪ੍ਰਤੀ ਦਿਨ ਸਾਰਾ ਸਮਾਜ ਸਗੋਂ ਹੋਰ ਵੱਧਦਾ ਚੱਲਿਆ ਜਾ ਰਿਹਾ। ਅੱਜ ਹੋਰ, ਕੱਲ ਹੋਰ, ਪਰਸੋਂ ਹੋਰ, ਰੋਜ਼ ਹੀ ਨਵੀਆਂ ਰੌਣਕਾਂ ਇਹਨਾਂ ਦੇ ਘਰ ਚ ਵੱਧੀਆਂ ਚੱਲੀਆਂ ਜਾ ਰਹੀਆਂ, ਇਹਨਾਂ ਦਾ ਸਾਜੋ ਸਮਾਨ ਨਿਤ ਵੱਧਦਾ ਜਾ ਰਿਹਾ। ਤੇ ਜਿਹੜੇ ਹਰਗੋਬਿੰਦ ਸਾਹਿਬ ਨੂੰ ਮੈਂ ਮਾਰਨਾ ਚਾਹੁੰਦੀ ਸਾਂ, ਉਹ ਵੀ ਦਿਨ ਪ੍ਰਤੀ ਵੱਧ ਰਿਹਾ। وہ بھی دن پرتی دن او دا بھی شریر بڑھ رہا ہے
جس لائق سب ریت تے سندر بل پارے
شری ہرگوبند صاحب جی دی جڑی شریر دی ڈیل ڈول ہے وہ بڑی سندر ہو کے بل دے نال پردی جا رہی میں انہاں نوں مارنا چاہنی ہاں پر انہاں دا شریر دن پرتی دن بل دے نال بددا چلیا جا رہا ہے وہ بلوان ہندے چلے جا رہے نے
کتک پرک میں ہوئے ہے سدلے سنبارے
ہن پتہ نہیں کنے ک سالاں دے وچ ساڈا اے دکھ دور ہونا ہے پتہ نہیں کنے ک سالاں دے وچ ہن انہاں نے آن والے سمے وچ کچھ سالاں تائیں ساری سوجی سنبھال لینی ہے
کتک پرک میں ہوئے ہے سدلے سنباری گرتا رہ تینوں ٹھگ کل چلا اگارے
پتا نہیں کنیا سالا تک گرتا گدی نہ دی کل چ رہے گی کیونکہ شری ہرگوبند صاحب جی بڑے ہو رہے نے گرو ارجن صاحب تو بعد انہاں دے پتر شری ہرگوبند جی نے گدی تے بیٹھنا ہے انہاں نے گرتا گدی سنبھال لینی پتا نہیں انہاں دی کل وچ گرتا ہور کنے لمے سمے تک چلی جاوے
ہم چھوچھے جس پاس تم سنتتی ہمارے
جی اسی خالی رہ گئے اسی بڑے سی سانو کچھ نہیں ملیا تے کرموں سوچ دیا مینوں لگدا میری سنتان نو بھی کچھ نہیں ملنا میرے پتراں نے بھی خالی رہ جانا مہربان نے بھی خالی رہ جانا جی اسی خالی رہ گئے سانو کچھ نہیں ملیا ادا ساڈی سنتان بھی خالی رہ جائے گی جاپدا ہے
کہاں کریں گے باپرے جاچے کر جائے
کی کرن گے بچارے میرے پتر میرے پوترے کی کرن گے کرمو سوچ رہی ہے میرے پتر کی کرن گے میرے پوترے کی کرن گے بچارے انہاں دے گھر آ کے ہاتھ تڑ کے منگدے پھرن گے شریکاں کولوں میری کل تا ساری عمر واسطے مگتی بن کے رہ جائے گی انہاں دی کل دے کول جا کے کی منگدے پھرن گے
رلیاں پکھے شریک کی دیرگ دکھ پائے
شریکاں دیا رڑیاں ویکھ کے شریکاں دیا خوشیاں ویکھ کے بڑا دیرگ دکھ کرموں دے اندر ورتدا ہے بڑا پاری دکھ کرموں دے اندر ہو رہا ہے
اب تو تھوڑے جتن تے ہوئے آوت کا جا
ہن تا تھوڑا ہی ہمت محنت کوئی زیادہ نہیں کرنی پینی کرموں سوچ رہی ہے کہندی ہن کوئی بہتا کام نہیں کرنا پینا بہتی محنت نہیں کرنی پینی ہن تا تھوڑی جی محنت نال ہی تھوڑے جے ادم نال ہی ساڈا اے وڈا بھاری کام ہو سکدا ہے
ہر گوبند اک ہتے تے سگرے سکھ ساجا
اک شری ہر گوبند صاحب نو مارن دی دیری ہے جے شری ہر گوبند صاحب نو مار دئیے مکا دئیے تے ساڈے سارے کام سدھ ساڈے سارے کام سور جان گے ہن تا ہالے چھوٹے نے انہاں نو مار کے ساڈے سارے کام سدھ ہو سکدے نے
لگو درخت جب اگت ہے بل الپ اکھارے
جیویں کوئی چھوٹا جا درخت زمین چوں پیدا ہی ہوندا ہے نا جدوں پیدا ہی ہوندا اونوں اُد سر تو پھڑ کے بڑے سوکھے جے طریقے نال تھوڑا جا طاقت زور لا کے اُد جڑوں پٹیا جا سکدا ہے جڑا درخت جدوں زمین چ اگدا ہے اُن تھوڑا جا تان لا کے زمین چ پٹیا جا سکدا ہے
گادو ہووے مول تے نر لگ تب ہارے
تے جے اوہی درخت وڈا ہو جائے تے جدو وڈا کاردا ہو جاندا او درخت تے پھر اُن پویں پنجاہ بندے لگ کے بھی پٹن لگن تے نہیں پٹیا جاندا چھوٹا ہووے پودا اُن جڑوں پٹیا جا سکدا ختم کیتا جا سکدا بہتا کوئی زور تان نہیں لانا پیندا پر او درخت جدوں وڈا ہو جائے پھر پنجاہ سو بندے بھی لا کے اُنہوں جڑوں پٹنا اوکھا ہو جاندا ہے
نیادک چنتا کرے نسبت رسو
ایسا سوچ دی بھی ہلے گرو ہرگوبند جی چھوٹے نے انہاں نوں مارنا سوکھا ہے کسے طریقے وسا کھا کے انہاں نوں ماریا جا سکدا ہے پر جدوں یہ وڈے ہو گئے تے پھر انہاں نوں مارنا اوکھا ہونا ہے پھر مشکل ہوے گا انہاں نوں مارنا ایدا بڑیاں چنتاواں کر کے سوچ دیا کرمو رات دن اسی چنتا وچ کرمو دا بیتدا ہے اسی فکر وچ بیتدا ہے کیویں کوئی طریقہ ہوئے تے میں اس طریقے نال شری ہرگوبند صاحب نو مار بکاواں
جیم پپیل کا سیل کو چہ بھگنت کو
ہاں بھائی صاحب بڑی سندر ادھارن دیندے کہندے او حالت ہے کرمو دی کہ جویں ایک چھوٹی جی کیڑی ਗੁੱਸੇ ਵਿੱਚ ਆ ਕੇ ਆਖੇ ਮੈਂ ਪਹਾੜ ਨੂੰ ਟੱਕਰ ਮਾਰ ਕੇ ਚੂਰ ਚੂਰ ਕਰਕੇ ਰੱਖ ਦਿਆਂਗੀ। ਹੁਣ ਕਿੱਥੇ ਕੀੜੀ ਤੇ ਕਿੱਥੇ ਪਹਾੜ। ਕੀੜੀ ਜਿੰਨਾ ਮਰਜ਼ੀ ਗੁੱਸਾ ਕਰ ਲਏ, ਜਿੰਨਾ ਮਰਜ਼ੀ ਕ੍ਰੋਧ ਚ ਆ ਜਾਏ, ਪਰ ਉਹ ਕੀੜੀ ਕਦੇ ਪਹਾੜ ਨੂੰ ਚੱਕਣਾ ਚੂਰ ਨਹੀਂ ਕਰ ਸਕਦੀ। ਇਹਦਾ ਕਰਮ ਉਹ ਸੋਚਦੀ ਹੈ।
ਇੱਕ ਦਿਨ ਪ੍ਰਿਥੀਆ ਬੈਠ ਕਰ ਨਿਜ ਪਤਨੀ ਪਾਸੋ।
ਇਹਦਾ ਚਿੰਤਾ ਵਿੱਚ ਰਾਤ ਦਿਨ ਬਤੀਤ ਹੁੰਦਾ ਕਰਮੋਂ ਦਾ। ਇੱਕ ਦਿਨ ਹੋਇਆ ਕਿ ਇੱਕ ਦਿਨ ਪ੍ਰਿਥੀਆ ਕਰਮੋਂ ਦੇ ਕੋਲ ਆ ਕੇ ਬੈਠਾ। ਕਰਮੋਂ ਅੱਗ ਦਾ ਭੰਬੂੜਾ ਹੋਈ ਬੈਠੀ ਸੀ, ਅੰਦਰੋਂ ਅੰਦਰ ਸੜ ਰਹੀ ਸੀ। ਪ੍ਰਿਥੀਆ ਕੋਲ ਆ ਕੇ ਕਰਮੋਂ ਦੇ ਬੈਠਾ।
ਕਰਤ ਵਡਾਈ ਆਪਣੀ ਸੁਖ ਸਹਿਤ ਬਿਲਾਸੂ।
ਆਪਣੀ ਵਡਿਆਈ ਪ੍ਰਿਥੀਆ ਆਪਣੇ ਮੂੰਹ ਕਰਨ ਲੱਗਾ ਕਰਮੋਂ ਦੇ ਸਾਹਮਣੇ। ਕਰਮੋਂ ਕੋਲ ਆ ਕੇ ਬਹਿ ਗਿਆ ਘਰ ਵਾਲੀ ਕੋਲ, ਤੇ ਕੋਲ ਬਹਿ ਕੇ ਆਪਣੀ ਵਡਿਆਈ ਆਪਣੇ ਮੂੰਹੋਂ, ਕਿਉਂਕਿ ਨੀਚ ਬੰਦੇ ਦੀ ਇਹ ਬਿਰਤੀ ਹੁੰਦੀ ਹੈ, ਉਹ ਆਪਣੀ ਵਡਿਆਈ ਆਪਣੇ ਮੂੰਹ ਆਪ ਹੀ ਕਰਦਾ ਹੈ। ਉਹ ਆਪਣੀ ਵਡਿਆਈ ਆਪ ਕਰਦਾ ਆਪਣੇ ਮੁਖੋਂ। ਆਪਣੇ ਮੂੰਹ ਆਪਣੀ ਵਡਿਆਈ ਕਰਨ ਵਾਲਾ ਵਿਅਕਤੀ ਸ਼ਾਸਤਰਾਂ ਨੇ ਭਲਾ ਨਹੀਂ ਗਿਣਿਆ। ਪ੍ਰਿਥੀ ਚੰਦ ਕਰਮੋਂ ਕੋਲ ਬਹਿ ਕੇ ਆਪਣੀ ਵਡਿਆਈ ਆਪ ਹੀ ਕਰਦਾ ਬੋਲਿਆ।
ਅਰਜਨ ਗੁਰੂ ਕਹਾਵ ਤੋਂ ਮਮ ਪਦ ਸਿਰ ਧਾਰੇ।
ਕਹਿੰਦੇ ਵੇਖਿਆ ਕਰਮੋਂ, ਆ ਜਿਹੜਾ ਅਰਜਨ ਗੁਰੂ ਅਰਜਨ ਗੁਰੂ ਕਹਾਉਂਦਾ, ਉਹ ਗੁਰੂ ਕਹਾ ਕੇ ਲੋਕਾਂ ਕੋਲੋਂ ਪੂਜਾ ਕਰਾਉਂਦਾ, ਪਰ ਮੱਥਾ ਮੇਰੇ ਪੈਰਾਂ ਤੇ ਆ ਕੇ ਟੇਕਦਾ। ਤ੍ਰਿਤੀਆ ਇਹ ਨਹੀਂ ਵੇਖਦਾ ਵੀ ਸਤਿਗੁਰੂ ਇਹਦਾ ਤਾਂ ਸਤਿਕਾਰ ਕਰਦੇ ਵੀ ਵੱਡਾ ਵੀਰ ਹੈ, ਵੱਡਾ ਭਰਾ ਹੈ। ਉਹ ਕਹਿੰਦਾ ਵੀ ਸ਼ਾਇਦ ਮੇਰਾ ਸਤਿਕਾਰ ਇਸ ਕਰਕੇ ਕਰਦੇ ਵੀ ਮੈਂ ਤਾਕਤਵਾਰ ਹਾਂ, ਮੈਂ ਜ਼ੋਰਾਵਰ ਹਾਂ। ਕਹਿੰਦਾ ਕਰਮੋਂ ਵੇਖਿਆ, ਗੁਰੂ ਅਰਜਨ ਸਾਹਿਬ ਜਿਹੜੇ ਗੁਰੂ ਕਹਾਉਂਦੇ ਨੇ, ਉਹ ਆ ਕੇ ਮੇਰੇ ਪੈਰਾਂ ਤੇ ਮੱਥਾ ਟੇਕਦੇ ਨੇ।
ਕਿਮ ਸਿੱਖ ਹਮਰੇ ਟੈ ਕੇ ਹੋਏ ਨਮਰ ਅਗਾਰੇ।
ਜਿਹੜੇ ਮੇਰੇ ਸਿੱਖ ਨੇ ਮੈਨੂੰ ਪੂਜਣ ਵਾਲੇ, ਉਹ ਕਿਵੇਂ ਗੁਰੂ ਅਰਜਨ ਨੂੰ ਮੱਥਾ ਟੇਕਣਗੇ? ਉਹ ਤਾਂ ਮੈਨੂੰ ਹੀ ਮੰਨਣਗੇ, ਕਿਉਂਕਿ ਜਦੋਂ ਵੇਖਦੇ ਨੇ ਵੀ ਗੁਰੂ ਅਰਜਨ ਤਾਂ ਆਪ ਮੈਨੂੰ ਮੱਥਾ ਟੇਕਦੇ ਨੇ, ਇਸ ਕਰਕੇ ਜਿਹੜੇ ਮੇਰੇ ਸਿੱਖ ਨੇ ਉਹ ਗੁਰੂ ਅਰਜਨ ਸਾਹਿਬ ਕੋਲ ਕਿਵੇਂ ਜਾ ਕੇ ਨਿਮਰ ਹੋ ਸਕਦੇ ਨੇ?
ਜੋ ਸਿੱਖ ਹੈ ਸ਼ੁਭ ਮਤੀ ਜੁਤ ਮੋਹ ਕੋ ਮਾਨੈ।
ਜਿਹੜੇ ਸ਼ੁਭ ਮਤ ਵਾਲੇ ਸਿੱਖ ਨੇ ਨਾ, ਚੰਗੀ ਮਤ ਵਾਲੇ, ਉਹ ਤੇ ਮੈਨੂੰ ਹੀ ਮੰਨਦੇ ਨੇ, ਉਹ ਤੇ ਮੈਨੂੰ ਹੀ ਗੁਰੂ ਸਮਝ ਕੇ ਪੂਜਦੇ ਨੇ, ਉਹ ਤਾਂ ਮੇਰਾ ਹੀ ਸਤਿਕਾਰ ਕਰਦੇ ਨੇ ਜਿਹੜੇ ਚੰਗੀ ਮਤ ਵਾਲੇ ਸਿੱਖ ਨੇ।
ਕਰਾਮਾਤ ਸਾਹਿਬ ਲਖੈ ਗਨ ਭੇਟਨ ਆਨੈ।
ਉਹ ਮੈਨੂੰ ਕਰਾਮਾਤਾਂ ਦਾ ਮਾਲਕ ਸਮਝਦੇ ਨੇ, ਜਿਹੜੇ ਸ਼ੁਭ ਮਤ ਵਾਲੇ ਨੇ ਮੈਨੂੰ ਪੂਜਦੇ ਨੇ। ਪ੍ਰਿਥੀ ਚੰਦ ਕਰਮੋਂ ਨੂੰ ਕਹਿ ਰਿਹਾ। ਹੁਣ ਬਾਬੇ ਪ੍ਰਿਥੀ ਚੰਦ ਦੀ ਨਿਗਾਹ ਚ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਭਾਈ ਸਾਹਲੋ ਬਹਿਲੋ, ਭਾਈ ਭਗਤੂ ਜੀ ਵਰਗੇ ਸਿੱਖ ਜਿਹੜੇ ਗੁਰੂ ਅਰਜਨ ਸਾਹਿਬ ਨੂੰ ਪੂਜਦੇ ਨੇ, ਉਹ ਇਹਦੀ ਦ੍ਰਿਸ਼ਟੀ ਵਿਚ ਵੇਖੋ ਸ਼ੁਭ ਮਤ ਵਾਲੇ ਨਹੀਂ। ਜਿਹੜੇ ਇਹਨੂੰ ਆ ਕੇ ਮੱਥਾ ਟੇਕਦੇ ਨੇ ਉਹ ਚੰਗੀ ਮਤ ਵਾਲੇ, ਜਿਹੜੇ ਉਧਰ ਗੁਰੂ ਸਾਹਿਬ ਦੇ ਚਰਨਾਂ ਚ ਝੁੱਕ ਕੇ ਬਾਣੀ ਦੇ ਰੰਗ ਚ ਰੰਗੇ ਹੋਏ, ਉਹ ਇਹਨੂੰ ਚੰਗੀ ਮਤ ਵਾਲੇ ਨਹੀਂ ਦਿਸਦੇ। ਕਹਿੰਦਾ ਮੈਨੂੰ ਮੇਰੇ ਸਿੱਖ ਕਰਾਮਾਤਾਂ ਦਾ ਮਾਲਕ ਸਮਝਦੇ ਨੇ। ਉਹ ਕਹਿੰਦੇ ਬਾਬਾ ਪ੍ਰਿਥੀ ਚੰਦ ਜੀ ਬੜੀਆਂ ਕਰਾਮਾਤਾਂ ਦੇ ਮਾਲਕ ਨੇ, ਉਹ ਆ ਕੇ ਬੜੀਆਂ ਭੇਟਾਵਾਂ ਮੇਰੇ ਚਰਨਾਂ ਚ ਭੇਟ ਕਰਦੇ ਨੇ।
ਬਾਛਤ ਪਾਵੇ ਕਾਮਨਾ ਉਹ ਕਹਿ ਤੂੰ ਸੁਣਾਏ।
ਉਹਨਾਂ ਦੀਆਂ ਮਨ ਬਾਛਤ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਮੇਰੇ ਕੋਲੋਂ, ਤੇ ਉਹ ਆ ਕੇ ਮੈਨੂੰ ਕਹਿ ਕੇ ਵੀ ਸੁਣਾਉਂਦੇ ਨੇ।
ਅਮਕ ਸੁਥਲ ਜੈ ਬਿਕਮ ਤੋ ਤੈ ਭਏ ਸਾਏ।
ਉਹ ਆ ਕੇ ਮੇਰੇ ਕੋਲ ਗੱਲਾਂ ਵੀ ਕਰਦੇ ਨੇ, ਔਰ ਗੱਲਾਂ ਕਰਕੇ ਇਹ ਕਹਿੰਦੇ ਨੇ ਕਿ ਬਾਬਾ ਪ੍ਰਿਥੀ ਚੰਦ ਜੀ ਨੇ ਸਾਡੀ ਫਲਾਣੇ ਥਾਂ ਤੇ ਮਦਦ ਕੀਤੀ, ਅਮਕੀ ਥਾਂ ਤੇ ਸਾਡੇ ਤੇ ਬੜੀ ਵਿਪਤਾ ਆ ਗਈ ਸੀ, ਤੇ ਬਾਬਾ ਪ੍ਰਿਥੀ ਚੰਦ ਜੀ ਨੇ ਆ ਕੇ ਸਾਡੀ ਮਦਦ ਕੀਤੀ। ਪ੍ਰਿਥੀ ਚੰਦ ਆਪਣੀ ਵਡਿਆਈ ਆਪ ਹੀ ਕਰਕੇ ਸੁਣਾ ਰਿਹਾ ਵੀ ਜਿਹੜੇ ਸਿੱਖ ਮੈਨੂੰ ਆ ਕੇ ਪੂਗਦੇ ਨੇ, ਇੱਦਾਂ ਆ ਕੇ ਕਹਿੰਦੇ ਨੇ ਮੈਨੂੰ, ਕਹਿੰਦੇ ਬਾਬਾ ਜੀ ਨੇ ਅਮਕੀ ਥਾਂ ਤੇ ਮੇਰੀ ਮਦਦ ਕੀਤੀ, ਅਮਕੀ ਥਾਂ ਤੇ ਆ ਕੇ ਮੇਰੀ ਮਦਦ ਕਰਕੇ ਸਾਡੇ ਦੁੱਖ ਵਿਚ ਸਾਡੇ ਸ਼ਰੀਕ ਹੋਏ।
ਇਹ ਸੁਣ ਕੇ ਕਰਮੋ ਖਿਜੀ ਕਿਆ ਕਰ ਤੋ ਵਡਾਏ।
ਜਦੋਂ ਪ੍ਰਿਥੀਆ ਆਪਣੀ ਉਪਮਾ ਵਡਿਆਈ ਦੇ ਪੁਲ ਬੰਨ ਰਿਹਾ ਸੀ, ਕਰਮੋ ਅੱਗੇ ਖਿਜੀ ਹੋਈ ਬੈਠੀ ਸੀ, ਖਿਜ ਕੇ ਗੁੱਸੇ ਵਿਚ ਆ ਕੇ ਬੋਲੀ, ਟਕੇ ਰਹੋ, ਮੈਂ ਜਾਣਦੀ ਹਾਂ ਤੁਸੀਂ ਕਿੰਨੇ ਕ ਪਾਣੀ ਚੋ। ਵਡਿਆਈ ਉਥੇ ਕਰੀਦੀ ਆ ਜਿੱਥੇ ਜਿਹਨੂੰ ਨਾ ਪਤਾ ਹੋਵੇ ਵੀ ਇਹ ਨਹੀਂ ਜਾਣਦਾ। ਕਰਮੋਂ ਕਹਿੰਦੀ ਆ, ਟਕੇ ਰਹੋ ਬਤੀ ਦੇਵ ਜੀ, ਟਕੇ ਰਹੋ, ਨਾ ਬੁਲਾਓ ਮੈਨੂੰ, ਮੈਂ ਨਾ ਹੀ ਬੋਲਾਂ ਤੇ ਚੰਗਾ, ਮੈਂ ਜਾਣਦੀ ਹਾਂ ਤੁਹਾਡੀ ਵੱਡੀ ਵਡਿਆਈ ਨੂੰ, ਕਿੱਡੀ ਵਡਿਆਈ ਹੈ ਤੁਹਾਡੀ।
ਇੱਕ ਸੱਲ ਛਾਤੀ ਠੁਕਿਓ ਸੋ ਮੈਂ ਨਿਕਸਾਏ।
ਇੱਕ ਸੱਲ ਮੇਰੀ ਛਾਤੀ ਚ ਪੰਜਾਂ ਸਾਲਾਂ ਤੋਂ ਠੁਕਿਆ ਹੋਇਆ, ਉਹ ਤਾਂ ਤੁਹਾਡੇ ਕੋਲੋਂ ਕੱਢਿਆ ਨਹੀਂ ਗਿਆ, ਤੇ ਸਿੱਖਾਂ ਦੀ ਤੁਸੀਂ ਮਦਦ ਫੇਰ ਕਰਦੇ ਹੋਵੋਗੇ? ਮੈਂ ਘਰ ਚ ਬੈਠੀ, ਮੇਰਾ ਦੁੱਖ ਤਾਂ ਤੁਹਾਡੇ ਕੋਲੋਂ ਦੂਰ ਨਹੀਂ ਹੋਇਆ, ਮੇਰੀ ਛਾਤੀ ਚ ਸੱਲ ਚੁੱਭਿਆ ਹੋਇਆ ਉਹ ਤਾਂ ਤੁਹਾਡੇ ਕੋਲੋਂ ਕੱਢਿਆ ਨਹੀਂ ਗਿਆ।
ਯਤਨ ਅਨੇਕਨ ਕਰ ਸਕਿਓ ਸਭ ਬਾਦ ਗਏ ਹੈ।
ਜਿੰਨੇ ਯਤਨ ਤੁਸੀਂ ਕੀਤੇ, ਅਨੇਕਾਂ ਯਤਨ ਕਰਕੇ ਥੱਕ ਗਏ ਆ, ਜਿਹੜੇ ਯਤਨ ਕੀਤੇ ਸਾਰੇ ਵਿਅਰਥ ਗਏ। ਕੋਈ ਵੀ ਯਤਨ ਸਾਡਾ ਨੇਪਰੇ ਨਹੀਂ ਚੜਿਆ, ਕੋਈ ਉਦਮ ਨੇਪਰੇ ਨਹੀਂ ਚੜਿਆ।
ਲੱਖੋ ਨਾ ਸੰਕਟ ਅੱਤ ਵੱਡੇ ਨਿਤ ਬ੍ਰਿਧਤ ਪਏ ਹੈ।
ਸਗੋਂ ਉਹ ਸੰਕਟ ਅੱਤ ਵੱਡਾ ਹੋ ਕੇ ਵੱਧਦਾ ਚੱਲਿਆ ਜਾ ਰਿਹਾ, ਉਹ ਸੰਕਟ ਵੱਧਦਾ ਚੱਲਿਆ ਜਾ ਰਿਹਾ, ਘੱਟ ਨਹੀਂ ਰਿਹਾ।
ਪ੍ਰਥਮ ਬਣਿਓ ਤੁਮ ਬਾਕ ਕੋ ਸੁਤਨੈ ਉਪਜੈ।
ਬਾਬਾ ਜੀ ਪਤੀ ਦੇਵ ਜੀ, ਪਹਿਲਾਂ ਤੁਹਾਡਾ ਬਚਨ ਮੈਂ ਉਦੋਂ ਵੇਖੀ ਤੁਹਾਡੀ ਵੱਡੀ ਕਰਾਮਾਤ, ਜਿਹੜੀ ਤੁਹਾਡੀ ਵੱਡੀ ਵਡਿਆਈ ਤੁਸੀਂ ਆਪਣੇ ਮੂੰਹੋਂ ਕਰਦੇ। ਇੱਕ ਵਡਿਆਈ ਮੈਂ ਪਹਿਲਾਂ ਇਹ ਵੇਖੀ, ਤੁਸੀਂ ਕਿਹਾ ਸੀ ਕਿ ਗੁਰੂ ਅਰਜਨ ਸਾਹਿਬ ਦੇ ਘਰ ਪੁੱਤਰ ਨਹੀਂ ਹੋਣ ਲੱਗਾ, ਇਹ ਵੀ ਤੁਸੀਂ ਕਿਹਾ ਸੀ ਨਾ, ਕੋਈ ਹੋਰ ਤੇ ਨਹੀਂ ਸੀ ਆਇਆ ਕਹਿਣ ਵਾਸਤੇ। ਉਦੋਂ ਆਹ ਗੱਲ ਕਹੀ ਸੀ ਤੁਸੀਂ ਕਿ ਤੁਹਾਡੇ ਗੁਰੂ ਅਰਜਨ ਸਾਹਿਬ ਦੇ ਘਰ ਪੁੱਤਰ ਨਹੀਂ ਹੋਵੇਗਾ।
ਕੂਲੋ ਪਇਓ ਨਾ ਕੱਚ ਫੁਰਿਓ ਅਬ ਸੋ ਬੁੱਧ।
ਉਹ ਪਹਿਲਾ ਗੱਲ, ਜਿਹੜਾ ਪਹਿਲਾ ਬਚਨ ਕਿਹਾ, ਉਹ ਵੀ ਤੁਹਾਡਾ ਗਿਆ ਝੂਠਾ। ਆ ਜਿਹੜੇ ਸਿੱਖ ਵੀ ਆ ਕੇ ਤੁਹਾਡੇ ਕੋਲ ਤੁਹਾਨੂੰ ਉਪਮਾ ਕਰਕੇ ਕਹਿ ਜਾਂਦੇ ਨੇ ਨਾ, ਇਹ ਵੀ ਝੂਠੇ ਨੇ, ਇਹ ਵੀ ਝੂਠੀਆਂ ਉਪਮਾ ਦੇ ਪੁਲ ਬਣ ਜਾਂਦੇ ਨੇ। ਜਿਹੋ ਜੇ ਤੁਸੀਂ ਉਹੋ ਜੇ ਅੱਗੇ ਤੁਹਾਡੇ ਮੁਰੀਦ ਜਿਹੜੇ ਉਹੋ ਜੀ ਵਡਿਆਈ ਕਰਕੇ ਜਾਂਦੇ। ਇਹ ਬਚਨ ਜਿਹੜਾ ਤੁਸਾਂ ਨੇ ਕੀਤਾ ਸੀ ਇਹ ਬਿਲਕੁਲ ਝੂਠਾ ਹੋਇਆ, ਉਹ ਬਚਨ ਵੀ ਫੁਰਿਆ ਨਹੀਂ। ਤੇ ਵੇਖੋ ਸਾਡੇ ਸ਼ਰੀਕਾਂ ਦੇ ਘਰ ਵਿਚ ਪੁੱਤਰ ਖੇਡ ਰਿਹਾ, ਉਹਨਾਂ ਦੇ ਘਰ ਵਿਚ ਕਿੱਡੀ ਖੁਸ਼ੀ ਵੱਧ ਰਹੀ ਹੈ।
ਕੁਰਤਾ ਹਮਰੇ ਆਏ ਸੋ ਵੀ ਨਾ ਹੋਵਾ।
ਤੇ ਅਸੀਂ ਸੋਚਦੇ ਸੀ ਵੀ ਗੁਰਤਾ, ਦੂਜਾ ਬਚਨ ਤੁਸੀਂ ਕੀਤਾ ਵੀ ਸਾਡੇ ਘਰ ਗੁਰਿਆਈ ਆਵੇਗੀ, ਉਹ ਵੀ ਨਹੀਂ ਹੋਇਆ। ਦੂਜਾ ਬਚਨ ਵੀ ਤੁਹਾਡਾ ਨਿਸ਼ਫਲ, ਪਹਿਲਾਂ ਤਾਂ ਨਿਸ਼ਫਲ ਗਿਆ ਫਿਰ ਦੂਜਾ ਵੀ ਨਿਸ਼ਫਲ ਗਿਆ। ਤੁਸੀਂ ਕਿਹਾ ਸੀ ਸਾਡੇ ਘਰ ਗੁਰਤਾ ਆਵੇਗੀ, ਉਹ ਵੀ ਪੂਰਾ ਨਹੀਂ ਹੋਇਆ।
ਜੈ ਹੱਥ ਹੋਏਗੋ ਅਬ ਮ੍ਰਿਖ ਸੁਜੋਵਾ।
ਫਿਰ ਤੁਸੀਂ ਕਿਹਾ ਸੀ ਵੀ ਉਹਨਾਂ ਦੀ ਮੌਤ ਹੋ ਜਾਏਗੀ, ਸ੍ਰੀ ਹਰਗੋਬਿੰਦ ਸਾਹਿਬ ਦੀ ਸ਼ੀਤਲਾ ਕਰਕੇ ਉਹ ਵੀ ਨਹੀਂ ਹੋਈ। ਉਹ ਵੀ ਹੁਣ ਚੰਗੇ ਭਲੇ ਮੌਤ ਨੂੰ ਜਿੱਤ ਕੇ, ਮੌਤ ਨੂੰ ਵਿਜਈ ਹੋ ਕੇ ਅੱਛੇ ਭਲੇ ਹਨ, ਚੰਗੇ ਭਲੇ ਹਨ।
ਯਤਨ ਤਾਏ ਕੇ ਬਚਨ ਕੋ ਤਬ ਪਇਓ ਸੁਬਦ।
ਤੁਹਾਡਾ ਬਚਨ ਝੂਠਾ ਹੋਇਆ, ਤੀਸਰਾ ਬਚਨ ਵੀ ਝੂਠਾ ਗਿਆ। ਫਿਰ ਦਾਈ ਭੇਜੀ, ਉਹਨੂੰ ਲਾਲਚ ਦਿੱਤਾ, 100 ਰੁਪਇਆ ਦਿੱਤਾ, ਉਹ ਗਈ ਜਾ ਕੇ ਮਾਰਨ ਵਾਸਤੇ।
ਪ੍ਰਾਨ ਬਿਨਾਸੇ ਕਿਸੀ ਕੇ ਬਾਲਕ ਐ ਲਾਦੋ।
ਦਾਈ ਗਈ ਸੀ ਮਾਰਨ ਵਾਸਤੇ, ਉਲਟੀ ਦਾਈ ਉਹਨਾਂ ਨੇ ਮਾਰ ਦਿੱਤੀ, ਉਹਦੇ ਆਪਣੇ ਪ੍ਰਾਨ ਬਿਨਸ ਗਏ।
ਬੌਰ ਸਰਪ ਕੋ ਤ੍ਰਾਸ ਤੇ ਜੀਵਤ ਹੀ ਜੋਵਾ।
ਫਿਰ ਉਹ ਬਾਲਕ ਚੰਗਾ ਭਲਾ ਖੁਸ਼ੀ ਦੇ ਨਾਲ ਫਿਰ ਸੱਪ ਭੇਜਿਆ, ਸਪੇਰਾ ਭੇਜਿਆ, ਸੱਪ ਵੀ ਉਹਨਾਂ ਨੇ ਮਾਰ ਮੁਕਾਇਆ ਤੇ ਫਿਰ ਉਹ ਜੀ ਰਹੇ ਨੇ।
ਰਾ ਲਬਦ ਕੇ ਵੇਗ ਤੇ ਜਿਸ ਕੋ ਹੱਥ ਹੋਵਾ।
ਰਾ ਲਬਦ ਦੇ ਵੇਗ ਨਾਲ ਉਹ ਸੱਪ ਹੀ ਮਾਰਿਆ ਗਿਆ, ਪਰ ਸ੍ਰੀ ਹਰਗੋਬਿੰਦ ਸਾਹਿਬ ਦਾ ਫਿਰ ਕੁਝ ਨਹੀਂ ਵਿਗੜਿਆ।
ਕਹੋ ਨਿਕਸ ਹੈ ਸੀਤਲਾ ਇਸ ਪ੍ਰਾਣ ਬਿਨਾ।
ਤੁਸੀਂ ਕਿਹਾ ਸੀ ਸ਼ੀਤਲਾ ਦੇ ਨਾਲ ਇਹਦੇ ਪ੍ਰਾਣ ਬਿਨਸ ਜਾਣਗੇ, ਸ਼ੀਤਲਾ ਨਿਕਲੇਗੀ ਤੇ ਸ੍ਰੀ ਹਰਗੋਬਿੰਦ ਸਾਹਿਬ ਦੇ ਪ੍ਰਾਣ ਬਿਨਸ ਜਾਣਗੇ।
ਅਕਲ ਅੰਗ ਸੁੰਦਰ ਰਹਿ ਕੱਚ ਬਿਗਨ ਨਾ ਤਾਸੈ।
ਫਿਰ ਵੀ ਉਹ ਚੰਗੇ ਭਲੇ ਨੇ, ਉਹਨਾਂ ਦੇ ਸਾਰੇ ਅੰਗ ਸੁੰਦਰ ਨੇ, ਸਾਰੇ ਬਿਘਨ ਉਹਨਾਂ ਦੇ ਖਤਮ ਹੋ ਗਏ ਨੇ, ਕੋਈ ਵੀ ਬਿਘਨ ਨਹੀਂ ਰਿਹਾ।
ਇਹ ਸਭ ਤੁਮਰੇ ਬਾਕ ਤੇ ਕਿਉਂ ਨਾ ਸੱਚ ਥੀਵੇ।
ਇਹ ਸਾਰੇ ਬਚਨ ਬਾਬਾ ਜੀ ਪਤੀ ਦੇਵ ਜੀ ਤੁਹਾਡੇ ਹੀ ਸਨ, ਇਹ ਸੱਚ ਕਿਉਂ ਨਹੀਂ ਹੋਏ? ਤੁਸੀਂ ਕਿਤੇ ਕਹਿੰਦੇ ਹੋ ਵੀ ਮੇਰਾ ਕਿਹਾ ਝੂਠ ਹੁੰਦਾ ਹੀ ਨਹੀਂ, ਤੇ ਆਹ ਤੁਹਾਡੇ ਸਾਰੇ ਕਹੇ ਹੋਏ ਬਚਨ ਸੱਚ ਕਿਉਂ ਨਹੀਂ ਹੋਏ?
ਜਿਸੇ ਚੈਤ ਸੰਘਾਰ ਹੋ ਬਿਨ ਰੁਜ ਸੋ ਜੀਵੇ।
ਜਿਹਨੂੰ ਅਸੀਂ ਮਾਰਨਾ ਚਾਹੁੰਦੇ ਹਾਂ ਉਹ ਬਿਨਾਂ ਰੁਜ ਤੋਂ ਬਿਨਾਂ ਰੋਗ ਤੋਂ ਚੰਗੇ ਭਲੇ ਜੀ ਰਹੇ ਨੇ, ਉਹਨਾਂ ਦਾ ਕੁਝ ਨਹੀਂ ਵਿਗੜ ਰਿਹਾ।
ਜਿਸ ਦੀ ਚਿੰਤਾ ਰਾਤ ਦਿਨ ਵਸੈ ਉਰ ਮੇਰੇ,
ਜਿਸ ਦੀ ਚਿੰਤਾ ਰਾਤ ਦਿਨ ਮੇਰੇ ਹਿਰਦੇ ਚ ਵਸਦੀ ਹੈ।
ਤੂਨੀ ਸਮਛਾਤੀ ਦੁਖਤ ਰਿਪ ਕਾਤੀ ਹੇਰੇ।
ਜਿਵੇਂ ਧੂਣੀ ਧੁਖਦੀ ਹੈ ਨਾ, ਏਦਾਂ ਮੇਰੀ ਛਾਤੀ ਚ ਹਰ ਵੇਲੇ ਧੂਣੀ ਧੁਖਦੀ ਰਹਿੰਦੀ ਹੈ। ਕਦੋਂ ਮੇਰਾ ਉਹ ਦੁਸ਼ਮਣ ਨਾਸ਼ ਹੋਵੇ, ਕਦੋਂ ਮੇਰੇ ਉਸ ਵੈਰੀ ਦਾ ਨਾਸ ਹੋਵੇ, ਮੈਂ ਵੇਖਣਾ ਚਾਹੁੰਦੀ ਹਾਂ।
ਆਪਣੇ ਬਜਾਈ ਬਾਬੀ ਹੁਕਮ ਆਪ ਸੁਣਾ ਮੈਂ।
ਪਤੀ ਦੇਵ ਜੀ ਆਪਣੀ ਵਡਿਆਈ ਆਪ ਹੀ ਕਿਉਂ ਸੁਣਾਈ ਜਾਂਦੇ ਹੋ? ਕੀ ਮੈਨੂੰ ਨੀ ਪਤਾ ਕਿ ਤੁਸੀਂ ਕਿੱਡੀ ਕੁ ਵਡਿਆਈ ਦੇ ਪਾਤਰ ਹੋ, ਕਿੱਡੀ ਵੱਡੀ ਵਡਿਆਈ ਹੈ ਤੁਹਾਡੀ ਮੈਂ ਜਾਣਦੀ ਹਾਂ।
ਜਿਸ ਤੇ ਸਗਰੀ ਕੁੱਲ ਦੁੱਖ ਹੈ ਸੋ ਚੀਤ ਨਾ ਆਵੇ।
ਤੁਹਾਡੇ ਚਿੱਤ ਵਿੱਚ ਇਹ ਗੱਲ ਨੀ ਆਉਂਦੀ ਵੀ ਤੁਹਾਡੀ ਕੁੱਲ ਦਾ ਕੀ ਹੋਵੇਗਾ? ਮੈਨੂੰ ਤਾਂ ਅਗਲਾ ਸਮਾਂ ਚੇਤੇ ਆਉਂਦਾ ਵੀ ਮੇਰੇ ਪੁੱਤਰ ਮੇਰੇ ਪੋਤਰੇ ਇਹਨਾਂ ਦੇ ਘਰ ਵਿੱਚ ਜਾ ਕੇ ਮੰਗਿਆ ਕਰਨਗੇ। ਤੁਸੀਂ ਆਪਣੀ ਕੁੱਲ ਦਾ ਦੁੱਖ ਕਿਉਂ ਨੀ ਵੇਖਦੇ ਤੇ ਫੋਕੀ ਵਡਿਆਈ ਆ ਕੇ ਆਪਣੇ ਮੂੰਹ ਮੇਰੇ ਸਾਹਮਣੇ ਆ ਕੇ ਕਰ ਰਹੇ ਹੋ? ਕੋਈ ਲੋੜ ਨਹੀਂ। ਬਾਬਾ ਪ੍ਰਿਥੀ ਚੰਦ ਜੀ ਸੁਣ ਕੇ ਅੱਗੋ ਕਰਮੋ ਨੂੰ ਧੀਰਜ ਭੇਜ ਦਿੰਦੇ ਨੇ ਤੇ ਜਿਵੇਂ ਕੂਟਨੀਤੀ ਇਹਨਾਂ ਨੇ ਅਪਣਾਈ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।